ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨ ਹਰ ਜੀਵਨ ਜੀਵਨ ਹਰ ਜਪ ਸਾਧ ਸੰਗ ਰਹਾਉ ਅਨਕ ਪ੍ਰਕਾਰੀ ਬਸਤਰ ਉਡਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰੱਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਮੁੱਚੇ ਹੀ ਸਤ ਸੰਗੀ ਗੁਰਮੁਖ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰ ਧਾਰਿਆ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਅਤੇ ਇਸ਼ਨਾਨ ਕਰਨ ਦੇ ਵਾਸਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਆਪ ਜੀ ਇਸ ਅਸਥਾਨਾਂ 'ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਜਿੱਥੇ ਸਾਨੂੰ ਬਖਸ਼ਿਸ਼ ਕੀਤੀ ਹੈ ਉੱਥੇ ਸੁੰਦਰ ਦਰਸ਼ਨ ਦੀਦਾਰੀ ਬਖਸ਼ਿਸ਼ ਕਰਕੇ ਵੀ ਸਤਿਗੁਰੂ ਜੀ ਨੇ ਸਾਨੂੰ ਕਰਤਾਰਥ ਕੀਤਾ ਹੈ। ਰੋਜ਼ਾਨਾ ਦੀ ਇਸ ਅਸਥਾਨਾਂ ਦੀ ਮਰਿਆਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਆਪ ਗੁਰਮੁਖ ਪਿਆਰੇ ਰੋਜ਼ਾਨਾ ਸ਼ਰਵਣ ਕਰਦੇ ਹੋ। ਸੋ ਆਓ ਅੱਜ ਦਾ ਵੀ ਜੋ ਪਾਵਨ ਹੁਕਮਨਾਮਾ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹਨ ਕੁਝ ਕੁ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਸਾਹਿਬ ਜੀ ਦੇ ਪਾਵਨ ਚਰਨ ਕਵਲਾਂ ਦੇ ਨਾਲ ਜੋੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਨਾ ਕਰੀਏ। ਰਸਨਾ ਨੂੰ ਕਰੋ ਪਵਿੱਤਰ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਤ੍ਰਿਪਤ ਭਈ ਸੱਚ ਭੋਜਨ ਖਾਇਆ।
ਧਨਾਸਰੀ ਰਾਗ ਦੇ ਅੰਦਰ ਇਹ ਪਾਵਨ ਸ੍ਰੀ ਮੁੱਖ ਵਾਕ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 684 ਅੰਗ ਦੇ ਉੱਪਰ ਸੁਭਾਏਮਾਨ ਹੈ। ਸ਼ਬਦ ਅੰਦਰ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਪਣ ਦਾ ਲਾਭ ਅਤੇ ਨਾਮ ਜਪਣ ਵਾਲੇ ਗੁਰਮੁਖ ਨੂੰ ਕਿਹੜੇ ਕਿਹੜੇ ਸੁੱਖਾਂ ਦੀ ਪ੍ਰਾਪਤੀ ਹੁੰਦੀ, ਇਹ ਸਾਰਾ ਜ਼ਿਕਰ ਸ਼ਬਦ ਦੇ ਵਿੱਚ ਕੀਤਾ ਹੈ। ਆਰੰਭ ਦੀ ਪੰਕਤੀ ਵਿੱਚ ਸਤਿਗੁਰੂ ਦੇ ਪਾਵਨ ਬਚਨ ਹਨ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਸਾਡੇ ਮਨਾਂ ਦੇ ਅੰਦਰ ਪਦਾਰਥਾਂ ਨੂੰ ਖਾਣ ਦੀ ਬਹੁਤ ਤੀਬਰ ਜਿਹੜੀ ਭੁੱਖ ਲੱਗੀ ਰਹਿੰਦੀ ਹੈ। ਮਨੁੱਖ ਸੈਂਕੜੇ ਪ੍ਰਕਾਰ ਦੇ ਭੋਜਨਾਂ ਨੂੰ ਸ਼ੱਕ ਕਰਕੇ ਹਜ਼ਾਰਾਂ ਤਰ੍ਹਾਂ ਦੇ ਹੋਰ ਭੋਜਨਾਂ ਦਾ ਰਸ ਲੈਣ ਦੀ ਇੱਛਾ ਰੱਖਦਾ, ਹਜ਼ਾਰਾਂ ਤਰ੍ਹਾਂ ਦੇ ਜ਼ਿੰਦਗੀ ਵਿੱਚ ਭੋਜਨ ਛਕ ਲਏ ਅਤੇ ਲੋਚਦਾ ਵੀ ਹੋਰ ਲੱਖਾਂ ਪ੍ਰਕਾਰ ਦੇ ਪਦਾਰਥ ਮੇਰੇ ਅੱਗੇ ਹੋਣ ਤਾਂ ਮੇਰਾ ਮਨ ਫਿਰ ਤ੍ਰਿਪਤ ਹੋਵੇਗਾ, ਇਹ ਸੰਤੋਖ ਨੂੰ ਪ੍ਰਾਪਤ ਹੋਵੇਗਾ। ਪਰੰਤੂ ਸਾਧ ਸੰਗਤ ਜੀ, ਸਾਡਾ ਜਿਹੜਾ ਮਨ ਹੈ ਅਤੇ ਅਗਨੀ ਹੈ, ਇਹਦਾ ਇੱਕੋ ਸੁਭਾਅ ਵਿਦਵਾਨਾਂ ਨੇ ਮੰਨਿਆ ਹੈ। ਅਗਨੀ ਦਾ ਚੰਗਿਆੜਾ ਕਿਸੇ ਘਾਹ ਫੂਸ ਨੂੰ ਲੱਗ ਜਾਵੇ, ਉਹ ਅੱਗ ਅੱਗੇ ਚੜ੍ਹ ਕਰਕੇ ਵੱਡੀਆਂ ਲੱਕੜਾਂ ਨੂੰ ਪੈ ਜਾਂਦੀ, ਹਰੇ ਭਰੇ ਦਰੱਖਤਾਂ ਨੂੰ ਵੀ ਜੰਗਲਾਂ ਦੇ ਜੰਗਲ ਸਾੜ ਕਰਕੇ ਖਤਮ ਕਰ ਦਿੰਦੀ। ਜੇ ਕੋਈ ਮਨੁੱਖ ਕਹੇ ਮੈਂ ਇਹ ਅੱਗ ਨੂੰ ਲੱਕੜਾਂ ਦਾ ਭਾਰ ਪਾ ਕਰਕੇ ਹੇਠਾਂ ਦਬਾ ਦਿਆਂਗਾ, ਅਗਨੀ ਕਦੇ ਲੱਕੜਾਂ ਨਾਲ ਦੱਬਦੀ ਨਹੀਂ, ਸਗੋਂ ਹੋਰ ਉੱਚੀਆਂ ਲਾਟਾਂ ਕੱਢਦੀ ਹੈ। ਉਹ ਤਾਂ ਪਾਣੀ ਨਾਲ, ਜਲ ਦੇ ਨਾਲ ਹੀ ਅਗਨੀ ਸ਼ਾਂਤ ਹੁੰਦੀ ਹੈ। ਇਸੇ ਪ੍ਰਕਾਰ ਸਾਡਾ ਜਿਹੜਾ ਇਹ ਮਨ ਹੈ, ਇਸ ਦੇ ਅੰਦਰ ਵੀ ਬਹੁਤ ਤਰ੍ਹਾਂ ਦੀਆਂ ਭੁੱਖਾਂ ਨੇ। ਕਦੇ ਕਿਸੇ ਪਦਾਰਥ ਨੂੰ ਖਾਣ ਦੀ ਭੁੱਖ ਹੈ, ਕਦੇ ਕਿਸੇ ਹੋਰ ਤਰ੍ਹਾਂ ਦੇ ਭੋਜਨ ਨੂੰ ਪ੍ਰਾਪਤ ਕਰਨ ਦੀ ਮਨ ਅੰਦਰ ਭੁੱਖ ਲੱਗੀ ਰਹਿੰਦੀ। ਜੇ ਮਨੁੱਖ ਕਹੇ ਮੈਂ ਪਦਾਰਥ ਛਕਾ ਛਕਾ ਕੇ ਮਨ ਨੂੰ ਤ੍ਰਿਪਤ ਕਰ ਦਿਆਂਗਾ, ਇਸ ਤਰ੍ਹਾਂ ਕਦੇ ਮਨ ਤ੍ਰਿਪਤ ਨਹੀਂ ਹੋਇਆ ਕਰਦਾ। ਸਤਿਗੁਰੂ ਗਰੀਬ ਨਿਵਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਗੁਰਸਿੱਖਾ, ਜੇ ਆਪਣੇ ਮਨ ਨੂੰ ਤ੍ਰਿਪਤ ਕਰਨਾ ਲੋਚਦਾ ਹੈ, ਮਨ ਨੂੰ ਸੰਤੋਖ ਵਿੱਚ ਲਿਆਉਣਾ ਚਾਹੁੰਦਾ, ਤੇ ਇੱਕ ਕਰਮ ਕਰ ਲੈ, ਸੱਚ ਭੋਜਨ ਖਾਇਆ। ਭੋਜਨ ਸ਼ਬਦ ਆਇਆ ਤੇ ਅੱਗੇ ਸਤਿਗੁਰੂ ਜੀ ਨੇ ਸੱਚ ਸ਼ਬਦ ਲਿਖ ਦਿੱਤਾ, ਬਾਕੀ ਦੇ ਭੋਜਨ ਸੱਚੇ ਨਹੀਂ ਹਨ। ਇੱਕ ਵਾਰੀ ਸਰੀਰ ਅੰਦਰ ਭੋਜਨ ਚੱਲਿਆ ਗਿਆ, ਕੁਝ ਘੰਟਿਆਂ ਬਾਅਦ ਫਿਰ ਭੁੱਖ ਜਾਗ ਪੈਂਦੀ, ਉਹ ਛਕਿਆ ਹੋਇਆ ਭੋਜਨ ਜਿਹੜਾ ਹੈ ਖਤਮ ਹੋ ਜਾਂਦਾ, ਨਸ਼ਟ ਹੋ ਜਾਂਦਾ। ਸੱਚਾ ਜਿਹੜਾ ਭੋਜਨ ਹੈ ਉਹ ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਭੋਜਨ। ਇਹ ਗੁਰਮੁਖ ਪਿਆਰੇ ਗੁਰਸਿੱਖਾਂ ਦੇ ਹਿੱਸੇ ਵਿੱਚ ਆਉਂਦਾ। ਸਤਿਗੁਰੂ ਪਾਤਸ਼ਾਹ ਕਹਿੰਦੇ, ਅਖੰਡ ਕੀਰਤਨ ਤਿੰਨ ਭੋਜਨ ਚੂਰਾ। ਉਹਨਾਂ ਗੁਰੂ ਪਿਆਰਿਆਂ ਦਾ ਜਿਹੜਾ ਪਰਮੇਸ਼ਰ ਵਾਹਿਗੁਰੂ ਜੀ ਦਾ ਜਸ ਹੈ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੈ, ਇਹੀ ਇੱਕ ਰਸ ਭੋਜਨ ਬਣ ਜਾਂਦਾ ਹੈ। ਹੁਣ ਇੱਕ ਦੁਨਿਆਵੀ ਭੋਜਨ ਹੈ, ਇੱਕ ਪਰਮਾਰਥੀ ਨਾਮ ਦਾ ਭੋਜਨ ਹੈ। ਇਹਨਾਂ ਭੋਜਨਾਂ ਨੂੰ ਤਿਆਰ ਕਰਨ ਦੀ ਵਿਧੀ ਵਿੱਚ ਕੋਈ ਜ਼ਿਆਦਾ ਅੰਤਰਾ ਫਰਕ ਨਹੀਂ। ਜਿਸ ਤਰ੍ਹਾਂ ਦੁਨਿਆਵੀ ਭੋਜਨ ਤਿਆਰ ਕਰਦੇ, ਇਸੇ ਤਰ੍ਹਾਂ ਹੀ ਪਰਮਾਤਮਾ ਦੇ ਨਾਮ ਦਾ ਭੋਜਨ ਵੀ ਤਿਆਰ ਕਰਨਾ ਪੈਂਦਾ ਹੈ। ਪ੍ਰਤੱਖ ਜਦੋਂ ਸਾਨੂੰ ਭੁੱਖ ਲੱਗਦੀ, ਪ੍ਰਸ਼ਾਦਾ ਛਕਣਾ ਹੋਵੇ, ਉਸ ਵੇਲੇ ਆਟਾ ਗੁੰਨ ਕਰਕੇ ਜਦੋਂ ਪੇੜਾ ਬਣਾ ਕੇ ਚੰਗੀ ਤਰ੍ਹਾਂ ਤਵੇ ਦੇ ਉੱਪਰ ਮਨੁੱਖ ਉਸ ਪ੍ਰਸ਼ਾਦੇ ਨੂੰ ਪਾ ਦਿੰਦਾ, ਆਟੇ ਨੂੰ ਰੱਖ ਦਿੰਦਾ, ਉੱਥੇ ਅਗਨੀ ਦਾ ਸੇਕ ਵੇਖਣਾ ਪੈਂਦਾ ਹੈ। ਜ਼ਿਆਦਾ ਠੰਡਾ ਤਵਾ ਹੋਵੇ ਤੇ ਤਾਂ ਵੀ ਪ੍ਰਸ਼ਾਦਾ ਨਹੀਂ ਬਣੇਗਾ, ਉਹ ਇਸ ਲਈ ਸੁੱਕ ਜਾਵੇਗਾ। ਜ਼ਿਆਦਾ ਸੇਕ ਲੱਗ ਗਿਆ ਤੇ ਜ਼ਿਆਦਾ ਅਗਨੀ ਉੱਥੇ ਤਵੇ ਦੇ ਉੱਪਰ ਆ ਕੇ ਲੱਗੀ, ਉਹਦੇ ਨਾਲ ਭੋਜਨ ਜਿਹੜਾ ਪ੍ਰਸ਼ਾਦਾ ਹੈ ਉਹ ਸੜ ਕੇ ਸਵਾ ਹੋ ਜਾਵੇਗਾ। ਇਸ ਲਈ ਭੋਜਨ ਬਣਾਉਣ ਵਾਸਤੇ ਅਗਨੀ ਦਾ ਬੈਲੈਂਸ ਰੱਖਣਾ ਪਵੇਗਾ। ਬਹੁਤੀ ਜ਼ਿਆਦਾ ਅਗਨੀ ਵੀ ਨਾ ਹੋਵੇ, ਬਹੁਤੀ ਘੱਟ ਜਿਹੜਾ ਅਗਨੀ ਦਾ ਸੇਕ ਉਹ ਵੀ ਨਾ ਹੋਵੇ। ਜਦੋਂ ਇਸ ਲਈ ਉਹ ਸਮਾਨ ਰੂਪ ਦੇ ਵਿੱਚ ਅੱਗ ਹੋਵੇਗੀ, ਉੱਥੇ ਭੋਜਨ ਜਿਹੜਾ ਪ੍ਰਸ਼ਾਦਾ ਬੜਾ ਸੁੰਦਰ ਸੋਹਣਾ ਤਿਆਰ ਹੋਵੇਗਾ। ਇੱਧਰ ਹੁਣ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਮ ਦਾ ਜਦੋਂ ਭੋਜਨ ਤਿਆਰ ਕਰਨਾ, ਗੁਰਸਿੱਖ ਨੇ ਜਿਸ ਵੇਲੇ ਪਰਮਾਤਮਾ ਦੇ ਨਾਮ ਦਾ ਸਿਮਰਨ, ਨਾਮ ਦਾ ਜਾਪ ਰਸਨਾ ਦੇ ਦੁਆਰਾ ਸ਼ੁਰੂ ਕਰਨਾ ਹੈ, ਉੱਥੇ ਮਨ ਨੂੰ ਬੈਲੈਂਸ ਵਿੱਚ ਰੱਖਣਾ ਪਵੇਗਾ। ਕਈ ਵਾਰੀ ਅਸੀਂ ਸਿਮਰਨ ਜ਼ਿੰਦਗੀ ਵਿੱਚ ਕੀਤਾ ਕੋਈ ਨਹੀਂ, ਨਾ ਕੋਈ ਸੇਵਾ ਹੁੰਦੀ ਮਨੁੱਖ ਤੋਂ, ਨਾ ਭਗਤੀ, ਨਾ ਕੋਈ ਜਾਪ, ਨਾ ਤਪ, ਨਾ ਕਿਸੇ ਗੁਰਬਾਣੀ ਦਾ ਕੋਈ ਐਸਾ ਜੀਵ ਦੇ ਕੋਲੋਂ ਅਭਿਆਸ ਹੁੰਦਾ। ਬੰਦਾ ਕਹਿ ਦਿੰਦਾ, ਜੀ ਮੇਰਾ ਤੇ ਮਨ ਸਾਫ ਹੈ, ਮੇਰਾ ਤੇ ਮਨ ਟਿਕਿਆ ਹੋਇਆ, ਮੈਂ ਸਿਮਰਨ ਕਾਹਦੇ ਵਾਸਤੇ ਕਰਨਾ ਹੈ। ਉੱਥੇ ਵੇਖਿਆ ਜਾਵੇ ਤੇ ਮਨੁੱਖ ਨੇ ਆਪਣਾ ਮਨ ਹੀ ਨਹੀਂ ਸਮਝਿਆ ਵੀ ਮਨ ਕੀ ਹੈ। ਜਿਵੇਂ ਅੱਜ ਕੱਲ੍ਹ ਗਰਮੀ ਦੇ ਮਹੀਨਿਆਂ ਵਿੱਚ ਭਰਿੰਡਾਂ ਦੀਆਂ ਖੱਖਰਾਂ ਆ ਕਰਕੇ ਮਕਾਨਾਂ ਵਿੱਚ ਦਰਖਤਾਂ 'ਤੇ ਲੱਗ ਜਾਂਦੀਆਂ, ਉਹ ਬੈਠੇ ਹੋਏ ਭਰਿੰਡ ਬੜੇ ਸੋਹਣੇ ਲੱਗਦੇ ਨੇ, ਰੰਗ ਉਹਨਾਂ ਦਾ ਬੜਾ ਚਮਕ ਦਮਕ ਵਾਲਾ ਹੁੰਦਾ। ਜੇ ਕੋਈ ਮਨੁੱਖ ਕਹੇ ਵੀ ਇਹਨਾਂ ਦੇ ਅੰਦਰ ਤਾਂ ਜ਼ਹਿਰ ਨਹੀਂ ਹੈ, ਇਹ ਬੜੇ ਸ਼ਾਂਤਮਈ ਢੰਗ ਵਿੱਚ ਰਹਿਣ ਵਾਲੇ ਵਰਤਣ ਵਾਲੇ ਨੇ, ਇਹ ਮਨੁੱਖ ਦਾ ਭੁਲੇਖਾ ਹੈ। ਜਿੰਨੀ ਦੇਰ ਉਹਨਾਂ ਭਰਿੰਡਾਂ ਨੂੰ ਜਾ ਕੇ ਹੱਥ ਨਹੀਂ ਲਾਵੇਗਾ, ਉਨੀ ਦੇਰ ਉਹਦੀ ਜ਼ਹਿਰ ਦਾ ਪਤਾ ਨਹੀਂ ਲੱਗਣਾ। ਜਦੋਂ ਹੱਥ ਲਾਇਆ, ਉਹ ਖੱਖਰ ਦੇ ਉੱਪਰ ਕੋਈ ਰੋੜਾ ਮਾਰ ਦਿੱਤਾ ਤੇ ਭਰਿੰਡਾਂ ਜਦੋਂ ਉੱਡਦੀਆਂ ਫਿਰ ਪਤਾ ਲੱਗਦਾ, ਜਦੋਂ ਡੰਗ ਮਾਰਦੀਆਂ ਤੇ ਜ਼ਹਿਰ ਚਾੜ ਦਿੰਦੀਆਂ। ਇਸੇ ਪ੍ਰਕਾਰ ਜਿਹੜਾ ਸਾਡਾ ਮਨ ਹੈ, ਮਨੁੱਖ ਨੇ ਮਨ ਤੱਕ ਵੀ ਸਿਮਰਨ ਕਰਕੇ ਪਹੁੰਚ ਹੀ ਨਹੀਂ ਹਾਲੇ ਕੀਤੀ, ਮਨ ਦਾ ਸੁਭਾਅ ਹੀ ਨਹੀਂ ਜਾਣਿਆ, ਗੱਲਾਂ ਬਾਤਾਂ ਨਾਲ ਕਿਸੇ ਤੋਂ ਸੁਣ ਸੁਣਾ ਕੇ ਕਹਿ ਦਿੱਤਾ ਮੇਰਾ ਮਨ ਸਾਫ ਹੈ, ਮੇਰਾ ਮਨ ਬੜਾ ਟਿਕਿਆ ਹੋਇਆ, ਬੜੀ ਅਵਸਥਾ ਮੇਰੀ ਉੱਚੀ ਬਣ ਗਈ, ਇਕਾਗਰ ਹੋ ਗਿਆ ਮਨ, ਜਿੱਦਣ ਸਿਮਰਨ ਕਰਨ ਲੱਗੇਗਾ ਉਦਣ ਤੇਰੇ ਮਨ ਦੀ ਜ਼ਹਿਰ ਦਾ ਪਤਾ ਲੱਗੇਗਾ। ਇਹ ਮਨ ਕਿੰਨਾ ਕੁ ਖਤਰਨਾਕ ਹੈ, ਕਿੰਨਾ ਜ਼ਹਿਰੀਲਾ ਹੈ, ਜਿਹੜਾ ਮਨ ਜਨਮਾਂ ਜਨਮਾਂਤਰਾਂ ਤੋਂ ਲੈ ਕਰਕੇ ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਨੂੰ ਇਕੱਠੀ ਕਰਦਾ ਤੁਰਿਆ ਆ ਰਿਹਾ ਹੈ। ਜਦੋਂ ਕੋਈ ਅਭਿਆਸੀ ਗੁਰਮੁਖ ਪਿਆਰਾ ਅਭਿਆਸੀ ਪੁਰਸ਼ ਜਦੋਂ ਸਿਮਰਨ ਕਰਨਾ ਸ਼ੁਰੂ ਕਰਦਾ, ਜਿਵੇਂ ਜਿਵੇਂ ਸਿਮਰਨ ਵਧਾਉਂਦਾ ਉਸੇ ਤਰ੍ਹਾਂ ਮਨ ਦੇ ਅੰਦਰ ਜਿਹੜੇ ਫੁਰਨੇ ਉਹਦੇ ਤੇਜ਼ ਹੁੰਦੇ ਜਾਂਦੇ ਨੇ। ਕਈ ਵਾਰੀ ਅਸੀਂ ਬਾਣੀ ਪੜ੍ਹਦੇ ਅਤੇ ਮਨ ਵਿੱਚ ਹੋਰ ਹੀ ਫੁਰਨੇ ਉੱਠਦੇ ਨੇ, ਬੁਰੇ ਖਿਆਲ ਪੈਦਾ ਹੋਣ ਲੱਗ ਜਾਂਦੇ। ਬੰਦਾ ਕਹਿੰਦਾ ਮੈਂ ਤਾਂ ਜੀ ਬਾਣੀ ਪੜ੍ਹ ਰਿਹਾ ਹਾਂ, ਇਹ ਫੁਰਨੇ ਤਾਂ ਦੱਬ ਜਾਣੇ ਚਾਹੀਦੇ ਸਨ। ਕੋਈ ਅਵਸਥਾ ਆਵੇਗੀ ਸਿਮਰਨ ਕਰਕੇ, ਬਾਣੀ ਦਾ ਅਭਿਆਸ ਕਰਕੇ, ਮਨ ਜਦੋਂ ਇਕਾਗਰ ਹੋ ਗਿਆ ਉੱਥੇ ਫੁਰਨਿਆਂ ਦਾ ਅਭਾਵ ਹੋਵੇਗਾ। ਸ਼ੁਰੂ ਦੇ ਅੰਦਰ ਇਹ ਮਨ ਬਹੁਤ ਤਰ੍ਹਾਂ ਦੀਆਂ ਤੇਜ਼ ਵਿਚਾਰਾਂ ਅੰਦਰੋਂ ਸ਼ੁਰੂ ਕਰ ਦਿੰਦਾ। ਸਿਮਰਨ ਕਰਨ ਵਾਲਾ ਫਿਰ ਗੁਰਮੁਖ ਪਿਆਰਾ ਉੱਥੇ ਖਿਆਲ ਰੱਖੇ ਕਿ ਜਿਵੇਂ ਸਿਮਰਨ ਤੇਜ਼ ਹੋਇਆ ਅਤੇ ਨਾਲ ਹੀ ਮਨ ਤੇਜ਼ ਹੋ ਗਿਆ, ਉਨੇ ਮਨ ਦੇ ਫੁਰਨੇ, ਮਨ ਦੇ ਸੰਕਲਪ, ਮਨ ਦੇ ਵਿਕਲਪ ਤੇਜ਼ ਹੋ ਗਏ। ਉੱਥੇ ਫਿਰ ਕੀ ਕਰੇ, ਆਪਣਾ ਸਿਮਰਨ ਹੋਰ ਤੇਜ਼ ਕਰ ਦੇਵੇ। ਫਿਰ ਜਦੋਂ ਐਸਾ ਮਨ ਦੀਆਂ ਵਿਚਾਰਾਂ, ਮਨ ਦੇ ਵਿਕਲਪ, ਬੁਰੇ ਅਤੇ ਚੰਗੇ ਫੁਰਨੇ ਸਾਰੇ ਇਹ ਧੀਮੀ ਗਤੀ ਵਿੱਚ ਆ ਜਾਂਦੇ ਨੇ, ਉਸ ਵੇਲੇ ਫਿਰ ਖਿਆਲ ਰੱਖਣਾ ਸਿਮਰਨ ਕਰਨ ਵਾਲਾ ਆਪਣੇ ਨਾਮ ਸਿਮਰਨ ਦੀ ਚਾਲ ਵੀ ਮੱਧਮ ਕਰ ਦੇਵੇ। ਇਹ ਨਾ ਹੋਵੇ ਕਿ ਮਨ ਜਿਹੜਾ ਹੈ ਆਪਣੇ ਵਿਚਾਰਾਂ ਨੂੰ ਖਤਮ ਕਰਨ 'ਤੇ ਆ ਚੁੱਕਿਆ ਹੋਵੇ, ਸਿਮਰਨ ਕਰਨ ਵਾਲਾ ਹੋਰ ਤੇਜ਼ ਸਿਮਰਨ ਕਰਨਾ ਸ਼ੁਰੂ ਕਰ ਦੇਵੇ। ਉੱਥੇ ਕੀ ਹੋਵੇਗਾ, ਜਿਹੜਾ ਰਸ ਅੰਦਰ ਬਣਾਉਣਾ ਸੀ ਬ੍ਰਹਮ ਗਿਆਨ ਦਾ, ਉਹ ਅੰਦਰੋਂ ਖਤਮ ਹੋ ਜਾਵੇਗਾ। ਬਹੁਤੀ ਅੱਗ ਹੋਵੇਗੀ, ਪ੍ਰਸ਼ਾਦਾ ਜਿਹੜਾ ਸੜ ਜਾਣਾ, ਮੱਚ ਜਾਣਾ, ਅੰਨ ਬਰਬਾਦ ਹੋ ਜਾਵੇਗਾ। ਇਸੇ ਤਰ੍ਹਾਂ ਜਦੋਂ ਸਿਮਰਨ ਕਰਨ ਵਾਲੇ ਦੇ ਮਨ ਦੇ ਫੁਰਨੇ ਧੀਮੀ ਗਤੀ ਵਿੱਚ ਹੋ ਜਾਂਦੇ, ਉੱਥੇ ਆਪਣਾ ਸਿਮਰਨ ਵੀ ਫਿਰ ਹੌਲੀ ਹੌਲੀ ਸਹਿਜ ਅਵਸਥਾ ਵੱਲ ਨੂੰ ਲਿਜਾਣਾ ਸ਼ੁਰੂ ਕਰ ਦੇਵੇ। ਜਦੋਂ ਕੁਝ ਸਮਾਂ ਰੁਕ ਕਰਕੇ ਫਿਰ ਮਨ ਦੇ ਫੁਰਨੇ, ਮਨ ਦੀਆਂ ਵਿਚਾਰਾਂ ਤੇਜ਼ ਹੁੰਦੀਆਂ, ਉਹਦੇ ਨਾਲ ਉਹਨਾਂ ਆਪਣਾ ਸਿਮਰਨ ਹੋਰ ਤੇਜ਼ ਕਰ ਦੇਣਾ ਕਰੇ। ਜਦੋਂ ਐਸਾ ਮਨ ਦਾ ਬੈਲੈਂਸ ਰੱਖਾਂਗੇ ਉੱਥੇ ਰਸ ਵੀ ਬਣੇਗਾ, ਆਨੰਦ ਵੀ ਬਣੇਗਾ ਅਤੇ ਮਨ ਦਾ ਟਿਕਾਅ ਵੀ ਬਣੇਗਾ। ਗੁਰਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਥਾਂ ਥਾਂ ਦੇ ਉੱਤੇ ਗੁਰਸਿੱਖ ਨੂੰ ਸਹਿਜੇ ਸਹਿਜੇ ਸਿਮਰਨ ਕਰਨ ਦੀ ਤਾਕੀਦ ਕੀਤੀ ਹੈ। ਜਦੋਂ ਅਸੀਂ ਬਚਨ ਪੜ੍ਹਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹਰ ਕਾ ਬਲੋਬਨਾ ਬਲੋਬੋਹ ਮੇਰੇ ਭਾਈ, ਐਸੇ ਬਲੋਬੋ ਜੈਸੇ ਤਤ ਨਾ ਜਾਈ, ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਇਸ ਤਰ੍ਹਾਂ ਦੇ ਨਾਲ ਤੂੰ ਜਪਣਾ ਕਰ ਜਿਵੇਂ ਸਿਆਣੀਆਂ ਮਤਾਵਾਂ ਦਹੀਂ ਰਿੜਕਦੀਆਂ ਨੇ, ਦੁੱਧ ਵਿੱਚ ਜਾਗ ਲਾ ਕਰਕੇ ਉਹਨੂੰ 7-8 ਘੰਟੇ ਕਿਤੇ ਟਿਕਾ ਕੇ ਰੱਖਦੀਆਂ ਨੇ। ਜਾਗ ਵੀ ਪਾ ਦਿਓ ਉਸ ਵਿੱਚ, ਦੁੱਧ ਵੀ ਹੋਵੇ ਲੈ ਕੇ ਤੁਰੇ ਫਿਰੋ, ਕਦੇ ਦਹੀਂ ਨਹੀਂ ਬਣੇਗਾ। 7-8 ਘੰਟੇ ਉਹ ਦਹੀਂ ਬਣਨ ਵਾਸਤੇ ਦੁੱਧ ਨੂੰ ਚਾਹੀਦੇ ਨੇ। ਦਹੀਂ ਵੀ ਬਣ ਗਿਆ, ਫਿਰ ਜਦੋਂ ਉਸ ਵਿੱਚ ਮਧਾਣੀ ਪਾ ਕਰਕੇ ਚਲਾਉਣੀ ਹੈ, ਮਧਾਣੀ ਵੀ ਇੰਨੀ ਤੇਜ਼ ਨਾ ਘੁਮਾਈਏ ਕਿ ਉਹ ਜਿਹੜਾ ਤੱਤ ਹੈ, ਮੱਖਣ ਹੈ, ਵਿੱਚ ਹੀ ਲੱਸੀ ਦੇ ਮਿਲ ਜਾਵੇ। ਫਿਰ ਬਹੁਤਾ ਕੋਈ ਮਧਾਣੀ ਚੱਲਣ ਦੇ ਨਾਲ ਉਹ ਦਹੀਂ ਗਰਮ ਹੋ ਜਾਂਦਾ, ਫਿਰ ਸਿਆਣੀਆਂ ਮਤਾਵਾਂ ਉਹਦੇ ਵਿੱਚ ਬਰਫ਼ ਪਾਉਂਦੀਆਂ ਜਾਂ ਠੰਡਾ ਜਲ ਪਾਉਂਦੀਆਂ, ਉਹਦੇ ਨਾਲ ਮੱਖਣ ਇਕੱਠਾ ਹੋ ਜਾਂਦਾ। ਇਸ ਲਈ ਯਤਨ ਤਾਂ ਕਰਨਾ ਪੈਂਦਾ, ਇੱਕ ਦੁੱਧ ਦੇ ਵਿੱਚੋਂ ਜੇ ਮਧਾਣੀ ਪਾ ਕੇ ਮੱਖਣ ਕੱਢਣਾ, ਉਹ ਮਧਾਣੀ ਵੀ ਬੈਲੈਂਸ ਦੇ ਨਾਲ ਚੱਲਣੀ ਚਾਹੀਦੀ ਹੈ। ਸਹਿਜੇ ਸਹਿਜੇ ਜਿੰਨੀ ਲੋੜ ਹੈ ਉਹਨਾਂ ਉਹਨੂੰ ਘੁਮਾਈਏ ਤੇ ਮੱਖਣ ਆਵੇਗਾ, ਨਹੀਂ ਮੱਖਣ ਦੀ ਵੀ ਅੱਗੇ ਲੱਸੀ ਬਣ ਜਾਵੇਗੀ। ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪਣ ਦੇ ਵਾਸਤੇ, ਸਿਮਰਨ ਕਰਨ ਦੇ ਵਾਸਤੇ ਵੀ ਗੁਰਸਿੱਖ ਨੂੰ ਬਹੁਤ ਤਰ੍ਹਾਂ ਦੇ ਪਰਹੇਜ਼ ਕਰਨ ਦੀ ਲੋੜ ਹੈ। ਕਈ ਵਾਰੀ ਇੰਨਾ ਆਪਣੇ ਜਪ ਤਪ ਕਰਕੇ ਆਪਣੇ ਸਰੀਰ ਨੂੰ ਕਸ਼ਟ ਦੇ ਕਰਕੇ ਬੰਦਾ ਸਿਮਰਨ ਕਰਦਾ, ਆਪਣਾ ਤੱਤ ਵੀ ਖੋ ਬੈਠਦਾ ਤੇ ਆਪਣਾ ਸਤੋ ਗੁਣੀ ਜਿਹੜਾ ਸੁਭਾਅ ਉਹ ਵੀ ਖਤਮ ਕਰ ਲੈਂਦਾ। ਕਈ ਵਾਰੀ ਅਸੀਂ ਵੇਖਦੇ ਜੀ ਫਲਾਨਾ ਬੰਦਾ ਇੰਨਾ ਸਿਮਰਨ ਕਰਦਾ, ਇਹਨੇ ਇੰਨਾ ਅਭਿਆਸ ਕੀਤਾ, ਇਹਨੇ ਜ਼ਿੰਦਗੀ ਵਿੱਚ ਇੰਨੀ ਕਮਾਈ ਕੀਤੀ ਹੈ, ਪਰੰਤੂ ਉਹਦੀ ਕੀਤੀ ਹੋਈ ਕਮਾਈ ਦੇ ਵਿੱਚੋਂ ਬੋਲਾਂ ਵਿੱਚੋਂ ਮਿਠਾਸ ਨਹੀਂ ਮਿਲਦੀ ਹੈ, ਉਹਦੀ ਨਜ਼ਰ ਦੇ ਵਿੱਚ ਪਿਆਰ ਨਹੀਂ ਹੋਵੇਗਾ। ਉਹਦਾ ਕਾਰਨ ਕੀ? ਉਹਦੇ ਅੰਦਰ ਇੰਨਾ ਜਿਹੜੇ ਜ਼ੋਰ ਦੇ ਨਾਲ ਉਹਨੇ ਸਿਮਰਨ ਕੀਤਾ, ਇੰਨਾ ਜਪ ਤਪ ਜ਼ੋਰ ਲਾ ਕੇ ਕਰਦਾ ਰਿਹਾ, ਮੱਥੇ ਦੇ ਵਿੱਚ ਤਰਕੁੱਟੀ ਦਾ ਧਿਆਨ ਰੱਖਣ ਵਾਲਿਆਂ ਦੇ ਮੱਥੇ ਵੱਲ ਵੇਖਿਓ ਤੇ ਮੱਥੇ ਵੀ ਕਈ ਵਾਰ ਸੜੇ ਹੋਏ ਪ੍ਰਤੀਤ ਹੁੰਦੇ ਨੇ, ਮੱਥੇ ਤੇ ਤਰਿਉੜੀਆਂ ਪੈ ਜਾਂਦੀਆਂ। ਇਹ ਸਿਮਰਨ ਦੇ ਸਦਕਾ ਨਹੀਂ ਹੋਣੀਆਂ ਚਾਹੀਦੀਆਂ ਸਨ। ਤੇ ਇਸ ਲਈ ਸਿਮਰਨ ਸਹਿਜੇ ਸਹਿਜੇ ਜਿੰਨਾ ਵੀ ਹੋਵੇ। ਇੱਕ ਗੁਰੂ ਪਿਆਰਿਆਂ ਨੇ ਬੜੇ ਪਿਆਰ ਵਿੱਚ ਬਚਨ ਸੁਣਾਏ, ਕਹਿੰਦੇ ਬਾਣੀ ਵੀ ਪੜ੍ਹੋ, ਨਿਤਨੇਮ ਵੀ ਕਰੋ, ਸਿਮਰਨ ਵੀ ਕਰੋ, ਪਹਿਲਾਂ ਆਪਣਾ ਸਰੀਰ ਵੇਖੋ, ਜਿੰਨਾ ਸਰੀਰ ਤੁਹਾਡੀ ਇਜਾਜ਼ਤ ਦਿੰਦਾ ਤੇ ਉਨਾ ਸਿਮਰਨ ਜਪ ਤਪ ਕਰੋ। ਇੱਥੇ ਵਿਖਾਵਾ ਨਹੀਂ ਵੇਖਿਆ ਜਾਂਦਾ। ਜੇ ਸਰੀਰ ਹੀ ਰੋਗੀ ਕਰ ਲਿਆ, ਸਿਮਰਨ ਦਾ ਬਹਾਨਾ ਲਾ ਕਰਕੇ ਰਸ ਕੋਈ ਬਣਿਆ ਨਾ, ਕੋਈ ਅਵਸਥਾ ਨਾ ਅੰਦਰੋਂ ਬਣੀ, ਸਮਾਧੀ ਤੇਰੀ ਨਾ ਲੱਗਣਾ ਕੀਤੀ, ਤਾਂ ਸਾਧ ਸੰਗਤ ਜੀ ਉਹਦਾ ਕੋਈ ਬਹੁਤਾ ਮਹਾਤਮ ਨਹੀਂ ਹੋਵੇਗਾ। ਸਿਮਰਨ ਨੇ ਤਾਂ ਤੈਨੂੰ ਸੁੱਖ ਦੇਣੇ ਸਨ, ਸਿਮਰਨ ਨਾਮ ਦੇ ਭੋਜਨ ਨੇ ਤੇਰੀਆਂ ਜਨਮਾਂ ਜਨਮਾਂਤਰਾਂ ਦੀਆਂ ਭੁੱਖਾਂ ਮੇਟਣੀਆਂ ਸਨ, ਤੇ ਤੂੰ ਤੇ ਦੂਸਰੇ ਨੂੰ ਕੌੜੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ। ਬਹੁਤੇ ਵੇਖੇ ਜਾਂਦੇ ਜਿਹੜੇ ਚਲੀਸੇ ਕੱਟਦੇ ਕੋਈ ਸਿਲੇ ਕੱਢਣ ਵਾਲੇ ਹੁੰਦੇ, ਇੱਕ ਮਿੰਟ ਵਿੱਚ ਹੀ ਕਿਸੇ ਨੂੰ ਸਰਾਪ ਦੇ ਬੋਲ ਬੋਲ ਦਿੰਦੇ, ਇੱਕ ਮਿੰਟ ਵਿੱਚ ਹੀ ਤੈਨੂੰ ਆ ਵਰ ਦਿੰਦਾ ਮੈਂ ਖੁਸ਼ ਹੋ ਕਰਕੇ। ਇਹ ਸਾਧ ਸੰਗਤ ਜੀ ਨਿਊਨਤਾਈ ਦੀਆਂ ਬਾਤਾਂ ਹੁੰਦੀਆਂ। ਸਿਮਰਨ ਕਰਨ ਵਾਲਾ ਜਿਹੜਾ ਇੱਕ ਮਾਲਕ ਦੇ ਉੱਤੇ ਆਸਰਿਤ ਹੋ ਗਿਆ, ਉਹ ਤਾਂ ਕਹਿੰਦਾ ਵਾਹਿਗੁਰੂ ਜੀ ਜਿੰਨਾ ਸਿਮਰਨ ਤੂੰ ਕਰਵਾਉਣਾ ਓਨਾ ਹੀ ਹੋਵੇਗਾ, ਮੈਂ ਤੇ ਕੁਝ ਕਰਨ ਜੋਗਾ ਹੀ ਨਹੀਂ ਹਾਂ। ਕਰਨਾ ਹੈ ਸਿੱਖ ਨੇ ਸਭ ਕੁਝ, ਤੇ ਕਰਕੇ ਜਨਾਉਣਾ ਨਹੀਂ ਹੈ। ਉੱਚੀ ਅਵਸਥਾ ਦਾ ਰਸ ਆਨੰਦ ਵੀ ਮਾਨਣਾ ਤੇ ਉਹ ਅਵਸਥਾ ਨੂੰ ਗੁਪਤ ਕਰਕੇ ਅਜਰ ਵਸਤੂ ਨੂੰ ਜਰ ਕੇ ਵੀ ਗੁਰਸਿੱਖ ਨੇ ਰੱਖਣਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਇਹ ਨਾਮ ਦਾ ਭੋਜਨ ਹੈ, ਸਹਿਜੇ ਸਹਿਜੇ ਜਦੋਂ ਜ਼ਿੰਦਗੀ ਦੇ ਅੰਦਰ ਸਿਮਰਨ ਕਰਦਾ ਰਹੇਗਾ, ਇੱਕ ਮਿੰਟ ਤੋਂ ਸ਼ੁਰੂ ਕਰਕੇ ਦੋ ਮਿੰਟ ਬਣ ਜਾਣ, ਪਿਆਰ ਵਿੱਚ ਪ੍ਰੇਮ ਵਿੱਚ ਭਿੱਜੇ ਹੋਏ ਨੂੰ ਚਾਰ ਮਿੰਟ ਲੱਗ ਜਾਣ, ਉਹੀ ਚਾਰ ਮਿੰਟਾਂ ਤੋਂ ਅੱਠ ਮਿੰਟ ਬਣ ਜਾਣਗੇ। ਗੱਲ ਹੈ ਪ੍ਰੇਮ ਦੀ, ਅੰਦਰੋਂ ਪ੍ਰੇਮ ਵਿੱਚ ਭਿੱਜ ਕਰਕੇ ਜਿਹੜੇ ਗੁਰੂ ਦੇ ਪਿਆਰੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਉਹਨਾਂ ਦਾ ਫਿਰ ਭੋਜਨ ਹੀ ਨਾਮ ਬਣ ਜਾਂਦਾ। ਕਈ ਵਾਰੀ ਸਾਡਾ ਧਿਆਨ ਹੋਵੇ ਕਿਸੇ ਡਰਾਈਵਰ ਦਾ ਗੱਲਾਂ ਬਾਤਾਂ ਵਿੱਚ, ਉਹ ਸੈਂਕੜੇ ਮੀਲਾਂ ਗੱਡੀ ਲੈ ਕੇ ਤੁਰ ਜਾਂਦਾ, ਅੱਗੇ ਜਾ ਕੇ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਿਆ ਆਪਾਂ ਕਦੋਂ ਪਹੁੰਚ ਗਏ। ਗੱਲ ਕੀ ਹੈ? ਗੱਲ ਹੈ ਧਿਆਨ ਦੀ। ਜੇ ਧਿਆਨ ਹੋਵੇਗਾ ਇਸ ਪ੍ਰਕਾਰ, ਫਿਰ ਪਤਾ ਲੱਗੇਗਾ ਮੈਂ ਕਿੱਥੋਂ ਲੰਘ ਰਿਹਾ, ਕਿੰਨੀ ਦੂਰ ਚੱਲਿਆ ਗਿਆ, ਕਿੰਨਾ ਮੇਰਾ ਮਾਰਗ ਅੱਗੇ ਰਹਿ ਗਿਆ। ਜੇ ਧਿਆਨ ਨਾ ਹੋਇਆ ਤੇ ਫਿਰ ਸਾਧ ਸੰਗਤ ਜੀ ਮਨੁੱਖ ਨੂੰ ਪਤਾ ਹੀ ਨਹੀਂ ਚੱਲਦਾ ਹੈ। ਇੱਧਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਦਾ ਜਿਹੜਾ ਭੋਜਨ ਹੈ, ਜਦੋਂ ਗੁਰਮੁਖ ਪਿਆਰੇ ਮਾਲਕ ਦੇ ਨਾਲ ਸੁਰਤ ਜੋੜ ਕਰਕੇ ਉਸ ਵਾਹਿਗੁਰੂ ਦੀ ਬੰਦਗੀ ਕਰਦੇ ਨੇ, ਤਾਂ ਉਹਨਾਂ ਦਾ ਸਾਧ ਸੰਗਤ ਜੀ ਅੰਦਰ ਫਿਰ ਭੋਜਨ ਨਾਮ ਦਾ ਤਿਆਰ ਹੋ ਜਾਂਦਾ, ਉਹ ਫਿਰ ਉਹਦੇ ਆਸਰਤ ਹੀ ਜਿਉਂਦੇ ਨੇ। ਉਹਨਾਂ ਦਾ ਭੋਜਨ ਜਿਹੜਾ ਵਾਹਿਗੁਰੂ ਦਾ ਸਿਮਰਨ ਬਣ ਜਾਂਦਾ, ਉਹਨਾਂ ਦਾ ਭੋਜਨ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੀ ਰਹਿ ਜਾਂਦਾ ਹੈ। ਜਿਨ੍ਹਾਂ ਨੂੰ ਇਹ ਭੋਜਨ ਮਿਲ ਗਿਆ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੇ ਖਾਏ ਚੱਲੀਏ ਹੈ ਦੁੱਖ। ਜਿਹਨੂੰ ਇਹ ਭੁੱਖ ਲੱਗ ਗਈ ਨਾਮ ਦਾ ਭੋਜਨ ਮਿਲ ਗਿਆ, ਜਨਮਾਂ ਜਨਮਾਂਤਰਾਂ ਦੀਆਂ ਭੁੱਖਾਂ ਲਾਹ ਦਿੰਦਾ ਹੈ। ਇੱਕ ਸਰੀਰ ਦੀਆਂ ਭੁੱਖਾਂ ਹੁੰਦੀਆਂ, ਇੱਕ ਮਨੁੱਖ ਦੇ ਅੰਦਰ ਮਨ ਦੇ ਅੰਦਰ ਮਾਨਸਿਕ ਭੁੱਖ ਬਣੀ ਹੁੰਦੀ ਹੈ। ਉਹ ਅਸੀਂ ਜਿਹੜੇ ਗ੍ਰਹਿਸਥੀ ਜੀਵ ਹਾਂ, ਸਾਡੇ ਅੰਦਰ ਹਰ ਕਿਸੇ ਦੇ ਤਿੰਨ ਤਰ੍ਹਾਂ ਦੀ ਭੁੱਖ ਬਣੀ ਰਹਿੰਦੀ, ਜਿਸ ਨੂੰ ਵਿਦਵਾਨ ਕਹਿੰਦੇ ਸੁੱਤ ਵਿੱਤ ਲੋਕ ਈਖਣਾ ਤੀਨੀ। ਇੱਕ ਗ੍ਰਹਿਸਥੀ ਬੰਦੇ ਦੇ ਹਰ ਕਿਸੇ ਦੇ ਮਨ ਅੰਦਰ ਇਹ ਭੁੱਖ ਹੋਵੇਗੀ ਕਿ ਪਰਮਾਤਮਾ ਵਾਹਿਗੁਰੂ ਮੈਨੂੰ ਸੁੱਤ ਪੁੱਤਰ ਦੀ ਦਾਤ ਦੇਵੇ। ਘਰ ਵਿੱਚ ਪੁੱਤਰ ਮਿਲਣਾ ਕਰੇ, ਇਹ ਪਹਿਲੀ ਗ੍ਰਹਿਸਥੀ ਮਨੁੱਖ ਦੀ ਭੁੱਖ ਹੈ। ਦੂਸਰੇ ਨੰਬਰ ਤੇ ਹੁੰਦੀ ਬਿੱਤ ਨਾਮ ਹੈ ਧਨ ਦਾ। ਇੰਨਾ ਕੁ ਧਨ ਮੇਰੇ ਕੋਲ ਹੋਵੇ, ਕਿਸੇ ਅੱਗੇ ਹੱਥ ਨਾ ਟੱਡਣਾ ਪਵੇ, ਕਿਸੇ ਅੱਗੇ ਹੱਥ ਅੱਡ ਕੇ ਮੰਗਣਾ ਨਾ ਪਵੇ, ਗੁਜ਼ਾਰੇ ਜੋਗਾ ਧਨ ਮੇਰੇ ਕੋਲ ਪਰਮਾਤਮਾ ਜੀ ਦੇਣਾ ਕਰੋ, ਇਹ ਜਿਹੜੀ ਧਨ ਦੀ ਇੱਛਾ ਹੁੰਦੀ। ਤੀਸਰੇ ਨੰਬਰ ਤੇ ਹੁੰਦੀ ਲੋਕ ਈਖਣਾ, ਲੋਕਾਂ ਦੇ ਅੰਦਰ ਆਪਣੀ ਪ੍ਰਸਿੱਧੀ, ਆਪਣੀ ਵਡਿਆਈ, ਆਪਣੀ ਪਤ ਇੱਜ਼ਤ ਮਨੁੱਖ ਚਾਹੁੰਦਾ ਹੈ। ਇਹ ਤਿੰਨ ਭੁੱਖਾਂ ਸਾਡੇ ਗ੍ਰਹਿਸਥੀ ਜੀਵਾਂ ਦੇ ਅੰਦਰ ਬਣੀਆਂ ਨੇ। ਜਦੋਂ ਪਰਮਾਤਮਾ ਵਾਹਿਗੁਰੂ ਜੀ ਦੇ ਸੱਚੇ ਨਾਮ ਦੇ ਭੋਜਨ ਨੂੰ ਕਿਸੇ ਨੇ ਛਕ ਲਿਆ, ਨਾਮ ਦਾ ਸਿਮਰਨ ਕਰ ਲਿਆ, ਜ਼ਿੰਦਗੀ ਦੇ ਅੰਦਰ ਤਿੰਨ ਪ੍ਰਕਾਰ ਦੀਆਂ ਦੁਨਿਆਵੀ ਭੁੱਖਾਂ ਵੀ ਮਿਟ ਜਾਂਦੀਆਂ ਨੇ। ਉੱਥੇ ਪੁੱਤਰ ਮੰਗਣੇ ਨਹੀਂ ਪੈਂਦੇ, ਬਿਨਾਂ ਮੰਗਿਆਂ ਮਿਲਦੇ ਨੇ। ਧਨ ਅੱਗੇ ਪਰਮਾਤਮਾ ਦੇ ਬੇਨਤੀ ਨਹੀਂ ਕਰਨੀ ਪੈਂਦੀ, ਪੈਰਾਂ ਵਿੱਚ ਪਰਮਾਤਮਾ ਧਨ ਰੋਲ ਦਿੰਦਾ ਸਿਮਰਨ ਕਰਨ ਵਾਲੇ ਦੇ। ਉਹਨੂੰ ਲੋਕਾਂ ਦੀਆਂ ਵਡਿਆਈਆਂ ਮੰਗਣੀਆਂ ਨਹੀਂ ਪੈਂਦੀਆਂ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਉਹ ਦੁਨੀਆਂ ਦੀ ਪਰਵਾਹ ਨਹੀਂ ਕਰਦਾ, ਪਰਮਾਤਮਾ ਦਾ ਸਿਮਰਨ ਕਰਦਾ, ਉਹਦੇ ਸਦਕਾ ਵਡਿਆਈਆਂ ਵੀ ਮਿਲ ਜਾਂਦੀਆਂ ਨੇ। ਇੱਕ ਸੱਚੇ ਨਾਮ ਦਾ ਜਿਨ੍ਹਾਂ ਨੇ ਭੋਜਨ ਖਾ ਲਿਆ, ਉਹਨਾਂ ਦੀਆਂ ਤਿੰਨ ਪ੍ਰਕਾਰ ਦੀਆਂ ਦੁਨਿਆਵੀ ਭੁੱਖਾਂ ਵੀ ਮਿਟਦੀਆਂ। ਅੰਦਰ ਸਾਡੇ ਆਸਾ ਦੀ ਭੁੱਖ ਹੁੰਦੀ ਹੈ, ਇੱਕ ਤ੍ਰਿਸ਼ਨਾ ਦੀ ਭੁੱਖ ਹੋਇਆ ਕਰਦੀ। ਆਸਾ ਹੁੰਦੀ ਜਨਮਾਂ ਜਨਮਾਂਤਰਾਂ ਤੋਂ ਚੱਲੀ ਆਉਂਦੀ, ਅਤੇ ਜਿਹੜੀ ਤ੍ਰਿਸ਼ਨਾ ਇਹ ਖਿਨ ਖਿਨ ਬਦਲਦੀ ਰਹਿੰਦੀ ਹੈ। ਇਸ ਲਈ ਆਸਾ ਅਤੇ ਤ੍ਰਿਸ਼ਨਾ ਦੀਆਂ ਜਿਹੜੀਆਂ ਭੁੱਖਾਂ ਨੇ, ਇਹ ਵੀ ਮਿਟ ਜਾਂਦੀਆਂ। ਜਦੋਂ ਸਾਰੀਆਂ ਭੁੱਖਾਂ ਮਿਟ ਗਈਆਂ, ਉੱਥੇ ਅਵਸਥਾ ਫਿਰ ਤ੍ਰਿਪਤੀ ਦੀ ਬਣਦੀ ਹੈ, ਉੱਥੇ ਸੰਤੋਖ ਆਉਂਦਾ। ਦੋ ਭੋਜਨ ਦੇ ਪ੍ਰਸ਼ਾਦੇ ਛਕ ਕਰਕੇ ਬੰਦਾ ਕਹਿੰਦਾ ਜੀ ਸੰਤੋਖ ਆ ਗਿਆ, ਉਹ ਅਸਲੀ ਸੰਤੋਖ ਨਹੀਂ ਹੈ। ਚਾਰ ਤਰ੍ਹਾਂ ਦੇ ਪਦਾਰਥ ਛਕ ਕੇ ਬੰਦਾ ਕਹਿੰਦਾ ਪੂਰਨ, ਹੁਣ ਤ੍ਰਿਪਤੀ ਹੋ ਗਈ, ਹੁਣ ਲੋੜ ਨਹੀਂ। ਕੁਝ ਘੰਟਿਆਂ ਬਾਅਦ ਉਹੀ ਬੰਦਾ ਫਿਰ ਹੱਥ ਅੱਡਦਾ ਹੈ। ਇਸ ਲਈ ਜਿੰਨੀਆਂ ਵੀ ਭੁੱਖਾਂ ਨੇ ਸੱਚੇ ਨਾਮ ਦੇ ਭੋਜਨ ਕਰਕੇ ਮਿਟਦੀਆਂ। ਭਾਈ ਮਰਦਾਨਾ ਜੀ ਦੀ ਜਿਹੜੀ ਸਰੀਰ ਦੀ ਭੁੱਖ ਸੀ, ਧੰਨ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਦੇ ਚਸ਼ਮੇ ਤੋਂ ਕਿਹਾ ਸੀ ਮਰਦਾਨਿਆਂ ਅੰਮ੍ਰਿਤ ਪੀ ਲੈ, ਅਤੇ ਜਦੋਂ ਅੰਮ੍ਰਿਤ ਛਕਿਆ ਮੁੜ ਕੇ ਮਰਦਾਨੇ ਨੂੰ ਭੁੱਖ ਨੇ ਨਹੀਂ ਸਤਾਇਆ। ਜਿਹੜੀ ਭੁੱਖ ਮਿੰਟ ਮਿੰਟ 'ਤੇ ਭਾਈ ਮਰਦਾਨੇ ਨੂੰ ਤੰਗ ਕਰਦੀ ਪਈ ਸੀ, ਗੁਰੂ ਨਾਨਕ ਸਾਹਿਬ ਨੇ ਐਸਾ ਅੰਮ੍ਰਿਤ ਦਾ ਭੋਜਨ ਦੇ ਦਿੱਤਾ, ਭਾਈ ਮਰਦਾਨੇ ਦੀ ਜਨਮਾਂ ਜਨਮਾਂਤਰਾਂ ਦੀ ਭੁੱਖ ਹੀ ਮੇਟ ਦਿੱਤੀ। ਮੁੜ ਕਰਕੇ ਪੌਣ ਅਹਾਰੀ ਆਪਣੇ ਵਰਗਾ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਣਾ ਦਿੱਤਾ। ਇਸ ਲਈ ਸੱਚਾ ਭੋਜਨ ਜਿਹੜੇ ਵੀ ਗੁਰਮੁਖ ਪਿਆਰਿਆਂ ਨੇ ਨਾਮ ਦਾ ਖਾਇਆ, ਧਾਰਨ ਕੀਤਾ, ਜਪਿਆ ਹੈ, ਸਿਮਰਿਆ ਹੈ ਵਾਹਿਗੁਰੂ ਦਾ ਨਾਮ, ਉਹਨਾਂ ਦੀਆਂ ਸਾਰੀਆਂ ਭੁੱਖਾਂ ਮਿਟ ਕਰਕੇ ਪੂਰਨ ਤ੍ਰਿਪਤੀ ਹੋ ਜਾਂਦੀ ਹੈ।
ਮਨ ਤਨ ਰਸਨਾ ਨਾਮ ਧਿਆਇਆ।
ਐਸਾ ਭੋਜਨ ਤਿਆਰ ਕਿਵੇਂ ਹੋਵੇ? ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਰਸਨਾ ਦੇ ਨਾਲ ਮਾਲਕ ਦੇ ਨਾਮ ਨੂੰ ਧਿਆਉਂਦੇ ਨੇ, ਜਵਾਨ ਤੋਂ ਸ਼ੁਰੂ ਹੋਵੇਗਾ ਜਾਪ, ਇਸ ਜਾਪ ਨੇ ਹੀ ਉਲਟ ਕਰਕੇ ਅੰਦਰ ਸਿਮਰਨ ਬਣ ਜਾਣਾ। ਇਸ ਲਈ ਰਸਨਾ ਨਾਲ ਜਿਹੜੇ ਨਾਮ ਨੂੰ ਧਿਆਉਂਦੇ ਨੇ, ਰਸਨਾ ਨਾਲ ਜਪਿਆ ਹੋਇਆ ਨਾਮ ਇਹਦੇ ਸਰੀਰ ਵਿੱਚ ਜਾਂਦਾ। ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਚਾਰ ਬਾਣੀਆਂ ਦਾ। ਇਸ ਲਈ ਜਿਹੜੀ ਜਵਾਨ ਦੇ ਨਾਲ ਬੈਖਰੀ ਤੋਂ ਅੱਗੇ ਮਾਧਮਾ, ਫਿਰ ਪਸੰਤੀ, ਫਿਰ ਪਰਾ ਬਾਣੀ ਦੇ ਵਿੱਚ ਜਾ ਕਰਕੇ ਸਿਮਰਨ ਉਤਰ ਜਾਂਦਾ ਹੈ। ਉਸ ਤੋਂ ਅੱਗੇ ਫਿਰ ਤਨ ਜਿਹੜਾ ਸਰੀਰ ਹੈ ਰਸਨਾ ਨਾਲ ਨਾਮ ਨੂੰ ਧਿਆਇਆ, ਉਹਨੇ ਫਲ ਕੀ ਦਿੱਤਾ, ਸਾਰੇ ਸਰੀਰ ਦੇ ਵਿੱਚੋਂ ਗੁਰਮੁਖ ਪਿਆਰੇ ਦੇ ਨਾਮ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਜਾਂਦੀਆਂ। ਗੁਰਮੁਖ ਰੋਮ ਰੋਮ ਹਰ ਧਿਆਵੈ, ਇੱਕ ਇੱਕ ਅੰਗ ਦੇ ਵਿੱਚੋਂ ਨਾਮ ਦੀ ਆਵਾਜ਼, ਇੱਕ ਇੱਕ ਰੋਮ ਦੇ ਵਿੱਚੋਂ ਵਾਹਿਗੁਰੂ ਦੇ ਨਾਮ ਦੀਆਂ ਧੁਨਾਂ ਸੁਣਾਈ ਦਿੰਦੀਆਂ ਨੇ। ਰਸਨਾ ਨਾਲ ਨਾਮ ਨੂੰ ਧਿਆਉਣ ਕਰਕੇ ਤਨ ਵਿੱਚ ਵੀ ਨਾਮ ਦਾ ਆ ਕਰਕੇ ਨਿਵਾਸ ਹੁੰਦਾ। ਤਨ ਦੇ ਵਿੱਚ ਅੱਗੇ ਪਰਮਾਤਮਾ ਨੇ ਰੱਖਿਆ ਹੋਇਆ ਅੰਤਸ਼ਕਰਨ, ਇਹ ਜਿਹੜਾ ਅੰਤਕਰਨ ਹੈ ਇਸ ਦੀਆਂ ਚਾਰ ਬਿਰਤੀਆਂ ਵਿਦਵਾਨਾਂ ਨੇ ਅੱਗੇ ਮੰਨੀਆਂ ਨੇ। ਇਹਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ, ਜਿਸ ਵਿੱਚ ਪਹਿਲਾ ਹਿੱਸਾ ਮਨ ਹੈ, ਦੂਸਰਾ ਹਿੱਸਾ ਸਾਡੀ ਬੁੱਧੀ ਹੈ, ਅਤੇ ਤੀਸਰਾ ਹਿੱਸਾ ਸਾਡਾ ਚਿੱਤ ਹੈ, ਅਤੇ ਚੌਥੀ ਸਾਡੇ ਅੰਦਰ ਹੰਗਤਾ ਪਈ ਹੈ। ਚਾਰ ਚੀਜ਼ਾਂ ਇਕੱਠੀਆਂ ਕਰ ਦਈਏ ਤਾਂ ਅੰਤਕਰਨ ਬਣ ਜਾਂਦਾ। ਅੰਤਸ਼ਕਰਨ ਦੇ ਚਾਰ ਟੁਕੜੇ ਕਰ ਦਈਏ, ਮਨ ਬੁੱਧ ਚਿੱਤ ਅਤੇ ਅਹੰਕਾਰ ਬਣ ਜਾਂਦੇ ਨੇ। ਇਸ ਲਈ ਰਸਨਾ ਨਾਲ ਨਾਮ ਕਿਉਂ ਜਪਣਾ, ਸਾਡੇ ਤਨ ਸਰੀਰ ਨੂੰ ਸ਼ਾਂਤੀ ਬਣ ਜਾਵੇ। ਸਰੀਰ ਕਰਕੇ ਕਿਉਂ ਚੌਂਕੜੇ ਮਾਰ ਕੇ ਬੈਠਣਾ, ਮਨੁੱਖ ਨੇ ਕਿਉਂ ਨਾਮ ਜਪਣਾ, ਅੰਦਰ ਜਿਹੜਾ ਮਨ ਹੈ ਸਰੀਰ ਨੂੰ ਭਟਕਾਉਣ ਵਾਲਾ, ਮਨੁੱਖ ਨੂੰ ਜੂਨਾਂ ਵਿੱਚ ਲੈ ਕੇ ਜਾਣ ਵਾਲਾ, ਉਹ ਮਨ ਸ਼ਾਂਤੀ ਵਿੱਚ ਆ ਜਾਵੇ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਜਿਹੜੇ ਗੁਰਮੁਖਾਂ ਨੇ ਰਸਨਾ ਦੇ ਨਾਲ ਉਸ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕੀਤਾ, ਉਹਨਾਂ ਦੇ ਤਨ ਵਿੱਚ ਵੀ ਨਾਮ ਦਾ ਨਿਵਾਸ ਆ ਜਾਂਦਾ, ਤਨ ਵੀ ਠੰਡਾ ਹੋ ਜਾਂਦਾ, ਵਿਕਾਰਾਂ ਦੀ ਅਗਨੀ ਅੰਦਰੋਂ ਬੁੱਝ ਜਾਂਦੀ ਹੈ। ਜਦੋਂ ਸਰੀਰ ਤੋਂ ਅੱਗੇ ਜਾਂਦਾ ਹੈ ਸਿਮਰਨ, ਫਿਰ ਉਹ ਮਾਨਸਿਕ ਜਿਹੜੀ ਅਵਸਥਾ ਹੈ, ਮਨ ਵੀ ਜਾ ਕਰਕੇ ਸੰਕਲਪਾਂ ਵਿਕਲਪਾਂ ਨੂੰ ਮੇਟ ਕਰਕੇ ਉਸ ਮਾਲਕ ਦੇ ਨਾਮ ਰਸ ਵਿੱਚ ਹੀ ਖਚਿਤ ਹੋ ਜਾਂਦਾ। ਇਸ ਲਈ ਰਸਨਾ ਦੇ ਨਾਲ ਜਪਣ ਦਾ ਇਹ ਲਾਭ ਹੋਵੇਗਾ, ਜਦੋਂ ਇਹ ਭੋਜਨ ਤਿਆਰ ਹੋ ਗਿਆ ਰਸਨਾ ਨਾਲ ਹੀ ਜਪਣਾ ਹੈ, ਸਰੀਰ ਵੀ ਸ਼ਾਂਤੀ ਨੂੰ ਪ੍ਰਾਪਤ ਹੁੰਦੇ, ਮਨ ਦੀ ਵੀ ਪੂਰਨ ਸ਼ਾਂਤੀ ਬਣ ਜਾਂਦੀ ਹੈ।
ਜੀਵਨ ਹਰ ਜੀਵਨ,
ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ। ਮਨੁੱਖ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਇਹਨੂੰ ਬਹੁਤ ਢੰਗਾਂ ਦੇ ਨਾਲ ਜਿਉਣਾ ਕੀਤਾ ਹੈ। ਜੀਵਨ ਹੁੰਦਾ ਹੈ ਜਨਮ ਤੋਂ ਲੈ ਕੇ ਮਰਨ ਤੱਕ ਵਿਚਾਲੇ ਜਿੰਨਾ ਸਮਾਂ ਹੈ ਇਹਨੂੰ ਜੀਵਨ ਕਹਿੰਦੇ। ਅਸੀਂ ਕਿਸੇ ਮਨੁੱਖ ਨੇ ਸ਼ਰਾਬਾਂ ਪੀਣੀਆਂ ਇਹੀ ਜੀਵਨ ਮੰਨ ਲਿਆ, ਕਿਸੇ ਨੇ ਹੋਰ ਨਸ਼ਿਆਂ ਵਿੱਚ ਖਚਿਤ ਹੋਣਾ ਇਹੀ ਅਸਲੀ ਜੀਵਨ ਮੰਨ ਲਿਆ, ਕੋਈ ਵਿਕਾਰਾਂ ਵਿੱਚ ਖਚਿਤ ਹੋ ਗਿਆ, ਕੋਈ ਮਾਇਆ ਨੂੰ ਸੰਚਿਤ ਇਕੱਠੀ ਕਰਨ ਵਿੱਚ ਹੀ ਕਹਿੰਦਾ ਇਹੀ ਅਸਲੀ ਪ੍ਰਯੋਜਨ ਹੈ ਜੀਵਨ ਦਾ। ਜੀਵਨ ਹਰ ਜੀਵਨ ਸਤਿਗੁਰੂ ਪਾਤਸ਼ਾਹ ਕਹਿੰਦੇ, ਜਿਸ ਤਰ੍ਹਾਂ ਦੇ ਤੂੰ ਆਪਣੇ ਜੀਵਨ ਬਣਾ ਲਏ ਨੇ ਇਹ ਅਸਲੀ ਜੀਵਨ ਨਹੀਂ ਹਨ ਤੇਰੇ। ਹਰ ਜਿਹੜਾ ਹਰੀ ਪਰਮਾਤਮਾ ਵਾਹਿਗੁਰੂ ਪਾਪਾਂ ਦਾ ਹਾਰਕ ਹੈ, ਅਤੇ ਖੋਟੇ ਮਨ ਨਾਲ ਵੀ ਕੋਈ ਉਹਨੂੰ ਯਾਦ ਕਰੇ, ਹਰ ਹਰ ਅੰਤੀ ਪਾਪਾਨੀ ਦੋਸਤ ਚਿੱਤ ਅਪੀ ਸਿਮਰਤਾ, ਖੋਟੇ ਮਨ ਨਾਲ ਯਾਦ ਕਰਨ ਵਾਲੇ ਦੇ ਵੀ ਪਾਪਾਂ ਨੂੰ ਖਤਮ ਕਰ ਦਿੰਦਾ, ਕੱਟ ਦਿੰਦਾ, ਉਸ ਪਰਮਾਤਮਾ ਦੇ ਨਾਮ ਨੂੰ ਜਿਹਨੇ ਜਪਿਆ ਉਹਦਾ ਅਸਲੀ ਜੀਵਨ ਹੈ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਮਨੁੱਖ ਐ ਜੀਵ, ਤੂੰ ਤਾਂ ਵਾਹਿਗੁਰੂ ਦਾ ਸਿਮਰਨ ਕਰਨ ਵਾਸਤੇ ਆਇਆ ਸੀ, ਸਿਮਰਨ ਤੋਂ ਟੁੱਟ ਕਰਕੇ ਪਰਮਾਰਥ ਦੇ ਰਸਤੇ ਤੋਂ ਉਖੜ ਕਰਕੇ ਦੁਨਿਆਵੀ ਪਦਾਰਥਾਂ ਨੂੰ ਸੰਚਿਤ ਕਰਨ ਵਿੱਚ ਲੱਗ ਗਿਆ, ਇਹਦੇ ਵਿੱਚ ਲੱਗ ਕੇ ਤੇਰਾ ਜੀਵਨ ਬਰਬਾਦ ਹੋ ਗਿਆ। ਇਸ ਲਈ ਜੀਵਨਾਂ ਦੇ ਵਿੱਚੋਂ ਜੇ ਕੋਈ ਅਸਲੀ ਜੀਵਨ ਹੈ ਤਾਂ ਹਰੀ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ, ਉਹਦੇ ਨਾਮ ਦੀ ਕਮਾਈ ਕਰਨੀ, ਇਹੀ ਸੱਚਾ ਜੀਵਨ ਹੈ।
ਜੀਵਨ ਹਰ ਜਪ ਸਾਧ ਸੰਗ,
ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਜੀਵਨ ਹਰ ਜਪ, ਹਰੀ ਪਰਮਾਤਮਾ ਦੇ ਨਾਮ ਨੂੰ ਜਿਹੜਾ ਜਪਣਾ ਇਹੀ ਅਸਲੀ ਤੇਰਾ ਜੀਵਨ ਹੈ। ਮਹਾਰਾਜ ਜੀ, ਇਹ ਜੀਵਨ ਇਸ ਤਰ੍ਹਾਂ ਦਾ ਕਿੱਥੋਂ ਬਣਨਾ ਕਰੇਗਾ, ਸਾਡੇ ਤੇ ਮਾਇਆ ਦੇ ਏਡੇ ਪ੍ਰਭਾਵ ਪਏ ਹੋਏ ਨੇ, ਮਨੁੱਖ ਇੱਕ ਸੈਕਿੰਡ ਵੀ ਪਰਮਾਤਮਾ ਦਾ ਨਾਮ ਜਪਣ ਲਈ ਤਿਆਰ ਨਹੀਂ ਹੈ। ਨਿੰਦਾ ਕਰਨੀ ਚੁਗਲੀ ਕਰਨੀ 24 ਘੰਟੇ ਜਾਗਦਾ, ਨੇਤਰ ਵੀ ਖੁੱਲ੍ਹੇ, ਜਵਾਨ ਵੀ ਅੱਕਦੀ ਥੱਕਦੀ ਨਹੀਂ, ਕੰਨ ਵੀ ਖੁੱਲ੍ਹੇ ਨੇ ਚੁਗਲੀਆਂ ਸੁਣਨ ਵਾਸਤੇ। ਜੇ ਕਿਤੇ ਗੁਰਬਾਣੀ ਦੀ ਕਥਾ, ਗੁਰਬਾਣੀ ਦਾ ਕੀਰਤਨ, ਧੰਨ ਗੁਰੂ ਨਾਨਕ ਸਾਹਿਬ ਦੀ ਅਗੰਮੀ ਬਾਣੀ ਕੰਨਾਂ ਨੂੰ ਸੁਣਨੀ ਪੈ ਜਾਵੇ, ਕੰਨਾਂ ਵਿੱਚ ਉਂਗਲਾਂ ਦੇ ਲੈਂਦਾ। ਇਹ ਬਾਣੀ ਨਾਲ ਨੀਂਦ ਖਰਾਬ ਹੁੰਦੀ ਹੈ, ਰਸਨਾ ਨੂੰ ਆਪਣੇ ਨਾਮ ਜਪਣ ਤੋਂ ਰੋਕ ਲੈਂਦਾ, ਜਵਾਨ ਥੱਕ ਜਾਵੇਗੀ ਤੇ ਆਪਣੇ ਨੇਤਰ ਬੰਦ ਕਰ ਲੈਂਦਾ, ਗੁਰੂ ਸਾਧ ਸੰਗਤ ਦੇ ਦਰਸ਼ਨ ਨਹੀਂ ਕਰ ਸਕਦਾ। ਏਡਾ ਜਿਹੜਾ ਜੀਵਨ ਹੈ ਪਰਮਾਤਮਾ ਦੇ ਨਾਮ ਨੂੰ ਜਪ ਕੇ ਉੱਚਾ ਤੇ ਸੁੱਚਾ ਬਣਾਉਣਾ, ਇਹ ਕਿੱਥੋਂ ਮਿਲੇਗਾ? ਸਤਿਗੁਰੂ ਪਾਤਸ਼ਾਹ ਕਹਿੰਦੇ ਸਾਧ ਸੰਗ, ਪੂਰੇ ਗੁਰੂ ਦੀ ਸਾਧ ਸੰਗਤ ਵਿੱਚ ਆ ਕੇ ਜੇ ਨਾਮ ਜਪੇਗਾ, ਸੰਗਤ ਵਿੱਚ ਨਾਮ ਜਪਣ ਦਾ ਲਾਭ ਹੁੰਦਾ। ਇੱਥੇ ਹੰਗਤਾ ਮਮਤਾ ਨਹੀਂ ਰਹਿੰਦੀ ਹੈ। ਕੋਈ ਇੱਕ ਘੰਟਾ ਸਿਮਰਨ ਕਰਦਾ, ਜਦੋਂ ਸੰਗਤ ਵਿੱਚ ਆ ਕੇ ਦੇਖਦਾ ਇੱਥੇ 2 ਘੰਟਿਆਂ ਵਾਲੇ ਵੀ ਬੈਠੇ ਹੁੰਦੇ, ਇੱਥੇ 4 ਘੰਟਿਆਂ ਵਾਲੇ ਵੀ ਬੈਠੇ, 4 ਘੰਟਿਆਂ ਤੋਂ ਅੱਗੇ 8 ਘੰਟਿਆਂ ਵਾਲੇ ਵੀ ਬੈਠੇ ਨੇ। ਜਿਵੇਂ ਆਪ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸਥਾਨਾਂ ਤੇ ਸੰਗਤ ਵਿੱਚ ਜੁੜਦੇ ਹੋ, ਏਡੀਆਂ ਬਖਸ਼ੀਆਂ ਰੂਹਾਂ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਇੱਥੇ ਆਉਂਦੀਆਂ ਨੇ, ਆਪ ਜੈਸੀ ਸੰਗਤ ਵਿੱਚ ਸੁਭਾਏਮਾਨ ਹੁੰਦੀਆਂ ਜਿਹੜੇ ਦਿਨ ਤੇ ਰਾਤ ਕਦੇ ਪਰਮਾਤਮਾ ਨੂੰ ਵਿਸਾਰਦੇ ਨਹੀਂ ਹਨ। ਅਜਾਪਾ ਜਾਪ ਵਾਲੇ, ਅੱਠੇ ਪਹਿਰ ਸਿਮਰਨ ਕਰਨ ਵਾਲੀਆਂ ਰੂਹਾਂ ਵੀ ਆਪ ਜੈਸੀ ਸੰਗਤ ਵਿੱਚ ਹੁੰਦੀਆਂ ਨੇ। ਜਦੋਂ ਉਹਨਾਂ ਵੱਲ ਘੰਟਾ 2 ਘੰਟੇ ਸਿਮਰਨ ਕਰਨ ਵਾਲਾ ਵੇਖਦਾ, ਬੰਦੇ ਦਾ ਹੰਕਾਰ ਟੁੱਟ ਜਾਂਦਾ, ਮਨਾ ਮੈਂ ਤੇ ਚੱਲਿਆ ਹੀ ਨਹੀਂ ਹਜੇ ਪਰਮਾਤਮਾ ਦੇ ਰਸਤੇ ਤੇ, ਦੇਖ ਇੱਧਰ ਕਿੱਡੀਆਂ ਅਵਸਥਾ ਵਾਲੇ ਬੈਠੇ ਨੇ, ਇੱਕ ਦੂ ਇੱਕ ਚੜ੍ਹੰਦੀਆਂ, ਕੌਣ ਜਾਣੇ ਮੇਰੋ ਨਾਉ ਜੀਓ। ਇਸ ਲਈ ਸਾਧ ਸੰਗਤ ਦੀ ਮਹਾਨਤਾ ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਥਾਂ ਥਾਂ ਤੇ ਅੰਕਿਤ ਕੀਤੀ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨ ਹੋਏ ਤੇਰੀ। ਸਾਧ ਸੰਗਤ ਵਿੱਚ ਆ ਕੇ ਨਾਮ ਜਪ ਹਰੀ ਦਾ, ਫਿਰ ਤੇਰਾ ਉੱਚਾ ਤੇ ਸੁੱਚਾ ਜੀਵਨ ਬਣ ਜਾਵੇਗਾ।
ਰਹਾਉ
ਵਿਸਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
ਅਨੇਕ ਪ੍ਰਕਾਰੀ ਬਸਤਰ ਉਡਾਏ,
ਅਨੇਕਾਂ ਪ੍ਰਕਾਰ ਦੇ ਮਨੁੱਖ ਨੇ ਸਰੀਰ ਦੇ ਉੱਪਰ ਬਸਤਰ ਜਿਹੜੇ ਉਡਾਏ ਪਹਿਨਣਾ ਕੀਤੇ ਨੇ, ਕਦੇ ਰੇਸ਼ਮ ਦੇ, ਕਦੇ ਪਸ਼ਮੀਨੇ ਦੇ, ਕਦੇ ਸੂਤ ਦੇ, ਕਦੇ ਹੋਰ ਅਨੇਕਾਂ ਕਿਸਮਾਂ ਦੇ ਮਨੁੱਖ ਆਪਣੇ ਸਰੀਰ ਤੇ ਬਸਤਰ ਪਹਿਨਦਾ ਹੈ।
ਅਨ ਦਿਨ ਕੀਰਤਨ ਹਰ ਗੁਣ ਗਾਏ,
ਇਹ ਬਸਤਰ ਪਹਿਨੇ ਹੋਏ ਕਿਸ ਮਨੁੱਖ ਦੇ ਸਫਲੇ ਹਨ? ਸਤਿਗੁਰੂ ਕਹਿੰਦੇ ਅਨ ਦਿਨ ਕੀਰਤਨ ਹਰ ਗੁਣ ਗਾਏ, ਜਿਨ੍ਹਾਂ ਨੇ ਹਰੀ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ, ਉਸ ਦੀਆਂ ਖੂਬੀਆਂ ਨੂੰ, ਪਰਮਾਤਮਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਕੀਰਤਨ ਵਿੱਚ ਪਾ ਕੇ ਰਾਤ ਦਿਨ ਗਾਉਣਾ ਕੀਤਾ ਹੈ। ਜੇ ਨਾਮ ਤੋਂ ਬਿਨਾਂ, ਵਾਹਿਗੁਰੂ ਦੇ ਕੀਰਤਨ ਤੋਂ ਟੁੱਟ ਕੇ ਬੰਦਾ ਕਹੇ ਮੈਂ ਬਸਤਰ ਬੜੇ ਸੋਹਣੇ ਸਰੀਰ ਤੇ ਪਾਏ ਨੇ, ਸਤਿਗੁਰੂ ਪਾਤਸ਼ਾਹ ਕਹਿੰਦੇ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ। ਇਹ ਕੱਪੜਿਆਂ ਦਾ ਕੋਈ ਮੁੱਲ ਨਹੀਂ ਪਵੇਗਾ, ਰੰਗ ਰੂਪ ਕਿਸੇ ਨੇ ਨਹੀਂ ਤੇਰਾ ਵੇਖਣਾ। ਪਰਮਾਤਮਾ ਵਾਹਿਗੁਰੂ ਦਾ ਨਾਮ ਕਿੰਨਾ ਜਪਿਆ, ਕਿੰਨੀ ਉਹਦੀ ਬੰਦਗੀ ਕੀਤੀ, ਕਿੰਨਾ ਸਿਮਰਨ ਕੀਤਾ, ਇਹ ਜ਼ਰੂਰ ਤੇਰਾ ਵਾਚਿਆ ਜਾਵੇਗਾ। 2 ਚੀਜ਼ਾਂ ਤੇਰੀਆਂ ਹੋਰ ਵੇਖੀਆਂ ਜਾਣਗੀਆਂ, ਚੰਗਿਆਈਆ ਬੁਰਿਆਈਆ, ਵਾਚੈ ਧਰਮ ਹਦੂਰ। ਕਿੰਨੀਆਂ ਚੰਗਿਆਈਆਂ ਕੀਤੀਆਂ, ਕਿੰਨੀਆਂ ਬੁਰਿਆਈਆਂ ਬਦੀਆਂ ਕੀਤੀਆਂ, ਇਹਦਾ ਲੇਖਾ ਜ਼ਰੂਰ ਹੋਵੇਗਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦੇ ਗੁਣਾਂ ਨੂੰ ਕੀਰਤਨ ਵਿੱਚ ਪਾ ਕੇ ਗਾਉਣਾ ਕੀਤਾ, ਰਾਤ ਦਿਨ ਸਿਮਰਨ ਕੀਤਾ, ਉਹਨਾਂ ਦੇ ਅਨੇਕਾਂ ਪ੍ਰਕਾਰ ਦੇ ਪਹਿਨੇ ਹੋਏ ਵਸਤਰ ਸਫਲੇ ਨੇ। ਉਹਨਾਂ ਦਾ ਐਸਾ ਜਿਹੜਾ ਵਸਤਰ ਸਰੀਰ ਤੇ ਧਾਰਿਆ ਸਹਿਤ ਫਲਦੇ ਹੈ, ਕਿਸੇ ਲੇਖੇ ਵਿੱਚ ਹੈ, ਉਹਨਾਂ ਦੀ ਸੁਹੱਪਣਤਾ ਹੈ, ਉਹਨਾਂ ਸਿਮਰਨ ਕਰਨ ਵਾਲਿਆਂ ਦੀ ਵਡਿਆਈ ਹੈ। ਦੂਸਰਾ ਲਾਭ ਕੀ ਹੋਵੇਗਾ? ਜੇਕਰ ਰਾਤ ਦਿਨ ਹੀ ਕੋਈ ਕੀਰਤਨ ਕਰੇ, ਵਾਹਿਗੁਰੂ ਦੇ ਗੁਣਾਂ ਨੂੰ ਗਾਵੇਗਾ, ਸਤਿਗੁਰੂ ਕਹਿੰਦੇ ਅੰਨ ਦਿਨ, ਅੰਨ ਨਾਮ ਹੁੰਦਾ ਰਾਤ ਦਾ। ਸਾਡੇ ਅੰਦਰ ਅਵਿਦਿਆ ਦੀ ਰਾਤ, ਭਰਮ ਦਾ ਹਨੇਰਾ ਹੈ, ਇਹ ਕੀਰਤਨ ਕਰਕੇ ਗੁਰੂ ਦੇ ਗੁਣ ਗਾ ਕਰਕੇ ਚੁੱਕਿਆ ਜਾਵੇਗਾ। ਜਿੱਥੇ ਰਾਤ ਚਲੀ ਜਾਂਦੀ ਉੱਥੇ ਦਿਨ ਆ ਜਾਂਦਾ, ਫਿਰ ਦਿਨ ਜਿਹੜਾ ਹੈ ਬ੍ਰਹਮ ਗਿਆਨ ਦਾ ਚੜ੍ਹ ਜਾਵੇਗਾ, ਗਿਆਨ ਦੀ ਜਾਗਰਤ ਅਵਸਥਾ ਦੇ ਵਿੱਚ ਆ ਜਾਵੇਗਾ, ਇਹ ਕੀਰਤਨ ਕਰਨ ਦਾ ਲਾਭ ਹੋਵੇਗਾ।
ਹਸਤੀ ਰੱਥ ਅਸ ਅਸਵਾਰੀ।
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਅੱਗੇ ਜਿਹੜੇ ਹਸਤੀ ਨਾਮ ਹੈ ਹਾਥੀਆਂ ਦਾ, ਅੱਜ ਦੀਆਂ ਸਵਾਰੀਆਂ ਤੇ ਪੁਰਾਤਨ ਸਮੇਂ ਦੀਆਂ ਸਵਾਰੀਆਂ ਵਿੱਚ ਅੱਜ ਬੜੇ ਫਰਕ ਪੈ ਗਏ। ਪੁਰਾਣੇ ਸਮੇਂ ਦੇ ਅੰਦਰ ਸਾਰਿਆਂ ਤੋਂ ਉੱਚੀਆਂ ਜਿਹੜੀਆਂ ਇਹ ਸਵਾਰੀਆਂ, ਹਾਥੀ ਦੀ ਸਵਾਰੀ ਰਾਜੇ ਮਹਾਰਾਜੇ ਕਰਦੇ ਸਨ, ਤੇ ਰਥਾਂ ਦੇ ਵਿੱਚ ਰਾਜੇ ਮਹਾਰਾਜੇ ਉਹਨਾਂ ਦੇ ਮਹਿਲ ਬੈਠ ਕਰਕੇ ਜਾਇਆ ਕਰਦੇ। ਆਸ ਘੋੜਿਆਂ ਦੇ ਉੱਤੇ ਰਾਜੇ ਮਹਾਰਾਜੇ ਚੜ੍ਹਦੇ ਸੀ। ਔਰੰਗਜ਼ੇਬ ਨੇ ਕਿਹਾ ਸੀ ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ। ਕਲਗੀਧਰ ਪਾਤਸ਼ਾਹ ਜੀ ਨੇ ਇਹ ਸਾਨੂੰ ਸਿੰਘਾਂ ਨੂੰ ਸਿੱਖਾਂ ਨੂੰ ਘੋੜੇ ਦੀਆਂ ਸਵਾਰੀਆਂ ਵੀ ਦਿੱਤੀਆਂ। ਤੇ ਅੱਗੇ ਅਸਵਾਰੀ ਦਾ ਅਰਥ ਹੁੰਦਾ ਪਾਲਕੀਆਂ, ਪਾਲਕੀਆਂ ਵਿੱਚ ਬੈਠ ਕਰਕੇ ਜਾਣਾ। ਇਹ ਚਾਰ ਤਰ੍ਹਾਂ ਦੀਆਂ ਸਵਾਰੀਆਂ ਪੁਰਾਤਨ ਸਮੇਂ ਦੀਆਂ ਸੁਖਦਾਇਕ ਮੰਨੀਆਂ ਸਨ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਕੋਲ ਵਾਹਿਗੁਰੂ ਦਾ ਨਾਮ ਹੈ ਤੇ ਭਾਈ ਉਹਨਾਂ ਨੇ ਹਸਤੀ ਕਹੀਏ, ਹਾਥੀਆਂ ਦੀਆਂ ਸਵਾਰੀਆਂ ਵੀ ਉਹਨਾਂ ਨੂੰ ਮਾਲਕ ਦੇ ਦਿੰਦਾ, ਰਥਾਂ ਦੀਆਂ ਸਵਾਰੀਆਂ ਦੇ ਸੁੱਖ ਵੀ ਨਾਮ ਜਪਣ ਵਾਲਿਆਂ ਨੂੰ ਪ੍ਰਾਪਤ ਹੋ ਜਾਂਦੇ, ਆਸ ਘੋੜਿਆਂ ਦੀਆਂ ਸਵਾਰੀਆਂ ਦੇ ਸੁੱਖ ਮਿਲ ਜਾਂਦੇ ਤੇ ਅਸਵਾਰੀ ਨਾਮ ਪਾਲਕੀਆਂ ਦੇ ਸੁੱਖ ਵੀ ਉਹਨਾਂ ਨੂੰ ਮਿਲ ਜਾਂਦੇ ਹਨ।
ਹਰ ਕਾ ਮਾਰਗ ਹਿਰਦੈ ਨਿਹਾਰੀ।
ਇਹ ਸੁੱਖ ਕਿੰਨਾਂ ਨੂੰ ਮਿਲਦੇ ਨੇ, ਜਿਨ੍ਹਾਂ ਨੇ ਹਰੀ ਪਰਮਾਤਮਾ ਦਾ ਮਾਰਗ ਜਿਹੜਾ ਭਗਤੀ ਸਹਿਤ ਗਿਆਨ ਦੇ ਰਸਤਾ ਹੈ, ਇਹਨੂੰ ਹਿਰਦੈ ਆਪਣੇ ਹਿਰਦੇ ਦੇ ਵਿੱਚੋਂ ਨਿਹਾਰੀ ਵੇਖ ਲਿਆ। ਇਹ ਜ਼ਰੂਰੀ ਨਹੀਂ ਵੀ ਸੰਸਾਰੀ ਵਸਤੂਆਂ ਹੀ ਉਹ ਨਾਮ ਦੇ ਜਪਣ ਵਾਲੇ ਨੂੰ ਮਿਲਦੀਆਂ ਨੇ। ਜਿਹੜੇ ਵਾਹਿਗੁਰੂ ਦੇ ਮਾਰਗ ਦੇ ਪਾਂਧੀ ਹੋ ਜਾਂਦੇ, ਭਗਤੀ ਸਹਿਤ ਗਿਆਨ ਦੇ ਰਸਤੇ ਤੇ ਤੁਰਦੇ ਨੇ, ਉਹਨਾਂ ਨੂੰ ਚਾਰ ਸਵਾਰੀਆਂ ਵਾਹਿਗੁਰੂ ਕਿਹੜੀਆਂ ਦੇ ਦਿੰਦਾ। ਜਿਹੜਾ ਸ਼ਰਵਣ ਕਰਨਾ ਹੈ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ, ਸੁਣਨਾ ਹੈ, ਸ਼ਰਵਣ ਦੇ ਘੋੜੇ ਉਹਨਾਂ ਨੂੰ ਮਿਲ ਜਾਂਦੇ ਨੇ। ਘੋੜਿਆਂ ਤੋਂ ਦੂਸਰੇ ਨੰਬਰ ਦੇ ਉੱਪਰ ਜਿਹੜੀਆਂ ਰਥਾਂ ਦੀਆਂ ਸਵਾਰੀਆਂ ਨੇ, ਇਹ ਮੰਨਣ ਦੀ ਅਵਸਥਾ ਹੈ। ਜਿਹੜਾ ਸਿਮਰਨ ਕਰਨ ਵਾਲਾ ਨਾਮ ਸੁਣ ਲੈਂਦਾ, ਉਹ ਘੋੜਿਆਂ ਵਰਗਾ ਆਨੰਦ ਮਾਣਦਾ, ਸਵਾਰੀ ਦਾ ਆਨੰਦ ਘੋੜੇ ਜਿੰਨਾ ਬਣ ਜਾਂਦਾ। ਜਿਹੜਾ ਸੁਣ ਕਰਕੇ ਮੰਨਣ ਵਿੱਚ ਲੈ ਜਾਂਦਾ ਵਾਹਿਗੁਰੂ ਦੇ ਨਾਮ ਨੂੰ, ਤੇ ਉਹਨੂੰ ਸਾਧ ਸੰਗਤ ਜੀ ਰਥਾਂ ਦੀ ਸਵਾਰੀ ਦਾ ਸੁੱਖ ਮਿਲ ਜਾਂਦਾ ਹੈ। ਤੀਸਰੇ ਨੰਬਰ ਤੇ ਇਸ ਲਈ ਸ਼ਰਵਣ, ਮੰਨਣ ਤੇ ਨਿਧਿਆਸਣ ਹੈ। ਨਿਧਿਆਸਣ ਹੁੰਦੀ ਪਰਪੱਕ ਅਵਸਥਾ, ਜਿੱਥੇ ਮਨ ਦੇ ਫੁਰਨੇ ਟਿਕ ਜਾਣੇ ਤੇ ਮਨ ਦਾ ਜਿਹੜਾ ਧਿਆਨ ਪੂਰਾ ਇਕਾਗਰ ਹੋ ਜਾਣਾ, ਉਹ ਜਿਹੜਾ ਐਸਾ ਸੁੱਖ ਹੈ ਨਿਧਿਆਸਣ ਦਾ, ਇਹ ਹਸਤੀ ਹਾਥੀ ਦੀ ਸਵਾਰੀ ਵਰਗਾ ਹੁੰਦਾ। ਹਾਥੀ ਦੀ ਸਵਾਰੀ ਦੇ ਦੋ ਸੁੱਖ ਹੁੰਦੇ ਨੇ, ਇੱਕ ਹੌਦਾ ਪੈਂਦਾ ਹਾਥੀ ਦੇ ਉੱਪਰ, ਇੱਕ ਅੰਬਾਰੀ ਪੈਂਦੀ ਹੈ। ਜਿਹਦੇ ਉੱਪਰ ਛੱਤ ਪਾਈ ਹੋਵੇ ਉਹ ਅੰਬਾਰੀ ਹੁੰਦੀ, ਛੱਤ ਤੋਂ ਬਿਨਾਂ ਹੌਦਾ ਹੁੰਦਾ। ਜਿਸ ਪਰਮਾਤਮਾ ਵਾਹਿਗੁਰੂ ਦੇ ਪਿਆਰੇ ਨੇ ਇਸ ਭਗਤੀ ਸਹਿਤ ਗਿਆਨ ਦੇ ਮਾਰਗ ਦੇ ਰਸਤੇ ਤੇ ਚੱਲਣਾ ਕੀਤਾ, ਉਹਨੂੰ ਐਸਾ ਉਹ ਜਿਹੜਾ ਹਾਥੀ ਦੀ ਸਵਾਰੀ ਵਰਗਾ ਸੁੱਖ ਨਿਧਿਆਸਣ ਦਾ ਵੀ ਮਿਲ ਗਿਆ। ਅੱਗੇ ਚੌਥਾ ਸ਼ਬਦ ਪਿਆ ਅਸਵਾਰੀ, ਇਹ ਪਾਲਕੀ ਦਾ ਸੁੱਖ ਹੈ। ਪਾਲਕੀ ਵਰਗਾ ਸੁੱਖ ਉਹ ਗੁਰੂ ਦੇ ਪਿਆਰੇ ਨੂੰ ਜਾ ਕੇ ਤਤ ਤਵੰਗ ਦਾ ਸੰਸ਼ੋਧਨ, ਜੀਵ ਈਸ਼ਕੀ ਏਕਤਾ ਕੋ ਗਿਆਨ ਕਹੀਏ ਹੈ, ਉਸ ਬ੍ਰਹਮ ਗਿਆਨ ਦੇ ਵਿੱਚ ਜਾ ਕਰਕੇ ਪੂਰਨ ਟਿਕ ਜਾਣਾ, ਉੱਥੇ ਪਾਲਕੀਆਂ ਵਰਗਾ ਸੁੱਖ ਹੈ। ਜਿਹਨੇ ਵਾਹਿਗੁਰੂ ਦੇ ਨਾਮ ਨੂੰ ਜਪਣਾ ਕੀਤਾ ਇਸ ਮਾਰਗ ਤੇ ਚੱਲ ਕੇ, ਉਹਨੂੰ ਚਾਰ ਤਰ੍ਹਾਂ ਦੇ ਸਾਧਨਾ ਦੇ ਸੁੱਖ ਮਿਲ ਜਾਂਦੇ ਹਨ।
ਮਨ ਤਨ ਅੰਤਰ ਚਰਨ ਧਿਆਇਆ।
ਜਿਹੜੇ ਗੁਰੂ ਦੇ ਪਿਆਰੇ ਆਪਣੇ ਮਨ ਵਿੱਚ ਵਾਹਿਗੁਰੂ ਜੀ ਦੇ ਨਾਮ ਰੂਪ ਚਰਨਾਂ ਨੂੰ ਵਸਾ ਕਰਕੇ ਧਿਆਉਂਦੇ ਹਨ, ਜਿਨ੍ਹਾਂ ਨੇ ਤਨ ਸਰੀਰ ਅੰਦਰ ਵਾਹਿਗੁਰੂ ਦਾ ਧਿਆਨ ਰੱਖ ਕਰਕੇ, ਪਰਮਾਤਮਾ ਦਾ ਸਰੀਰ ਕਰਕੇ ਜਾਪ ਕੀਤਾ, ਸਿਮਰਨ ਕੀਤਾ ਮਨ ਕਰਕੇ, ਅੰਤਰ ਚਰਨ ਧਿਆਇਆ, ਇੰਨਾ ਸਿਮਰਨ ਹੋ ਗਿਆ, ਇੰਨਾ ਜਪ ਹੋ ਗਿਆ ਸਰੀਰ ਮਨ ਦੇ ਨਾਲ, ਉਹ ਵਾਹਿਗੁਰੂ ਜੀ ਦੇ ਜਿਹੜੇ ਚਰਨ ਹਨ ਆਪਣੇ ਅੰਦਰ ਹੀ ਵਸਾ ਲਏ। ਭਗਤ ਧਰੂ ਦੀਆਂ ਜਦੋਂ ਸਮਾਧੀਆਂ ਲੱਗੀਆਂ ਸਨ, 5 ਸਾਲ ਦੀ ਉਮਰ ਵਿੱਚ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਜਦੋਂ ਅੰਤਰ ਆਤਮਾ ਧਿਆਨ ਵਿੱਚ ਸਰੂਪ ਦਿਸਦਾ ਸੀ, ਪਰਮਾਤਮਾ ਨੇ ਕਿਹਾ, ਧਰੂ ਆਪਣੇ ਨੇਤਰ ਖੋਲ ਮੇਰੇ ਦਰਸ਼ਨ ਕਰ ਲੈ। ਭਗਤ ਜੀ ਸੋਚਦੇ ਮਨ ਅੰਦਰ ਵੀ ਜਿਹੜਾ ਧਿਆਨ ਅੰਦਰ ਸਰੂਪ ਆਇਆ ਕਿਤੇ ਅਲੋਪ ਨਾ ਹੋ ਜਾਵੇ। ਫਿਰ ਮਾਲਕ ਨੇ ਕੀ ਕੀਤਾ, ਮਨ ਦੇ ਵਿੱਚੋਂ ਧਿਆਨ ਖਿੱਚ ਲਿਆ ਤੇ ਚਿੱਤ ਜਿਹੜਾ ਮਨ ਸੀ ਘਬਰਾਹਟ ਵਿੱਚ ਆ ਗਿਆ। ਨੇਤਰ ਖੁੱਲ੍ਹੇ ਤਾਂ ਉਹੀ ਸਰੂਪ ਸਾਹਮਣੇ ਦੁਨੀਆਂ ਵਿੱਚ ਦਿਸਦਾ ਹੈ। ਇਸ ਲਈ ਜਦੋਂ ਕੋਈ ਗੁਰੂ ਦਾ ਪਿਆਰਾ ਮਨ ਕਰਕੇ ਉਸ ਦੇ ਚਰਨਾਂ ਦਾ ਧਿਆਨ ਰੱਖ ਕੇ ਧਿਆਉਂਦਾ, ਉਹ ਸਰੂਪ ਮਨ ਦੇ ਵਿੱਚ ਵੀ ਆ ਜਾਂਦਾ। ਜੇ ਕੋਈ ਤਨ ਸਰੀਰ ਕਰਕੇ ਜਾਪ ਜਪਦਾ ਤੇ ਫਿਰ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਧੰਨੇ ਨੇ ਨੇਤਰਾਂ ਇਹਨਾਂ ਅੱਖਾਂ ਦੇ ਨਾਲ ਉਹ ਹਲ ਵਾਹੁੰਦਾ ਵੀ ਪਰਮਾਤਮਾ ਵੇਖ ਲਿਆ। ਖੂਹ ਇਸ ਲਈ ਹੱਕ ਦਾ ਹੋਇਆ, ਖੂਹ ਦੀਆਂ ਟਿੰਡਾਂ ਸੀ ਘੁੰਮਦੀਆਂ ਵੇਖੀਆਂ, ਪਰਮਾਤਮਾ ਗਊਆਂ ਚਾਰਦਾ ਸਰੀਰ ਨਾਲ ਵੇਖ ਲਿਆ। ਇਸ ਲਈ ਗੁਰਮੁਖਾਂ ਦੀਆਂ ਅਵਸਥਾਵਾਂ ਹੋਇਆ ਕਰਦੀਆਂ, ਕੋਈ ਮਨ ਕਰਕੇ ਕੋਈ ਤਨ ਕਰਕੇ ਉਸ ਵਾਹਿਗੁਰੂ ਜੀ ਦੇ ਚਰਨਾਂ ਨੂੰ ਉਹਦੇ ਸਰੂਪ ਨੂੰ ਆਪਣੇ ਅੰਦਰ ਵਸਾ ਲੈਂਦਾ ਧਿਆਉਂਦਾ ਹੋਇਆ।
ਹਰ ਸੁੱਖ ਨਿਧਾਨ ਨਾਨਕ ਦਾਸ ਪਾਇਆ।
ਸ਼ਬਦ ਦੀ ਅੰਤਲੀ ਪੰਕਤੀ ਦੇ ਅੰਦਰ ਸ਼ਬਦ ਦੀ ਸੰਪੂਰਨਤਾ ਕਰਦੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਗੁਰਸਿੱਖੋ, ਹਰ ਸੁੱਖ ਨਿਧਾਨ ਨਾਨਕ ਦਾਸ ਪਾਇਆ। ਉਹਨਾਂ ਦਾਸਾਂ ਨੇ, ਉਹਨਾਂ ਗੁਰੂ ਪਿਆਰਿਆਂ ਸੇਵਕਾਂ ਨੇ ਪਰਮਾਤਮਾ ਵਾਹਿਗੁਰੂ ਨੂੰ ਪਾਇਆ, ਪ੍ਰਾਪਤ ਕਰ ਲਿਆ। ਉਹ ਪਰਮੇਸ਼ਰ ਵਾਹਿਗੁਰੂ ਕਿਹੋ ਜਿਹਾ ਹੈ? ਹਰੀ। ਸੁੱਖ ਨਿਧਾਨ, ਸੁੱਖਾਂ ਦਾ ਨਿਧਾਨ ਉਹ ਖਜ਼ਾਨਾ ਹੈ। ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹ। ਤੇ ਜਿੰਨੇ ਵੀ ਸੁੱਖ ਤੂੰ ਚਾਹੁੰਦਾ ਇਹ ਪਰਮਾਤਮਾ ਦੇ ਕੋਲੋਂ ਹੀ ਤੈਨੂੰ ਪ੍ਰਾਪਤ ਹੋਣਗੇ। ਸਰੀਰ ਦੇ ਸੁੱਖ, ਮਨ ਦੇ ਸੁੱਖ, ਦੁਨਿਆਵੀ ਸੁੱਖ, ਪਰਮਾਰਥੀ ਸੁੱਖ, 11 ਦਰਜੇ ਸੁੱਖਾਂ ਦੇ ਮੰਨੇ ਨੇ। ਇਹ ਸਾਰੇ ਜਿਹੜੇ ਸੁੱਖ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰਕੇ, ਉਹਦਾ ਸਿਮਰਨ ਕਰਕੇ ਹੀ ਤੈਨੂੰ ਪ੍ਰਾਪਤ ਹੋਣਗੇ। ਇਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਅੱਜ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਇੰਨੀ ਕੋ ਕਿਰਪਾ ਸਤਿਗੁਰੂ ਪਾਤਸ਼ਾਹ ਹੋਰ ਸਾਡੇ ਤੇ ਕਰ ਦੇਣ। ਗਿਆਨ ਸਨਿਗਧ ਸੁੰਦਰ ਜਿਹੜੀਆਂ ਵਿਚਾਰਾਂ ਸ਼ਬਦ ਵਿੱਚ ਰੱਖੀਆਂ ਨੇ, ਇਹ ਸਾਡੇ ਸਾਰਿਆਂ ਦੇ ਮਨਾਂ ਤੇ ਤਨਾਂ ਵਿੱਚ ਲੀਨ ਹੋਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਸਮੁੱਚੀ ਸਾਧ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ। ਆਓ ਇੱਥੇ ਹੁਣ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਮਨ ਤਨ ਅੰਤਰ ਚਰਨ ਧਿਆਇਆ, ਹਰ ਸੁੱਖ ਨਿਧਾਨ ਨਾਨਕ ਦਾਸ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।